ਪੋਰ ਪਈ ਅਰਬਿੰਦ ਖਿਰੇ ਅਰਨੋ ਦੈ ਤੇ ਚੱਕਵੇ ਅਰ ਖਾਏ ਯੋ ਗੁਰ ਕੀ ਕਰਨਾ ਬਿਗਸੇ ਉਰ ਮੇਲ ਸੁਖੰਗ ਸਮੱਤੀ ਮਨ ਪਾਏ ਤਾਰੇ ਛਪੇ ਜਿਉਂ ਬਿਕਾਰ ਨਸੇ ਜਨਮੋ ਤਮੰਗ ਨੈ ਦੀਸਨ ਪਾਏ ਕੀਨ ਸ਼ਨਾਨ ਗਏ ਉਦਿਆਨ ਇਕੰਤ ਸਥਾਨ ਮੈਂ ਬੈਸ ਸੁਹਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਬਚਲ ਕਿਰਪਾ ਨਿਧਾਨ ਸਤਿਗੁਰੂ ਜੀ ਮਹਾਰਾਜ ਆਦਿ ਨਿਰੰਜਨ ਹੈ, ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਪਾਰ ਬ੍ਰਹਮ ਪਰਮੇਸ਼ਰ ਈਸ਼ਵਰ ਨੇ, ਨਿਰੰਕਾਰ ਨੇ ਜੀਵਾਂ ਦਾ ਕਲਿਆਣ ਕਰਨ ਵਾਸਤੇ 10 ਜਾਮੇ ਧਾਰਨ ਕੀਤੇ ਹਨ ਔਰ ਗੁਰੂ ਰੂਪ ਝੋਕੇ ਦਰਸ਼ਨ ਦਿੱਤੇ ਹਨ। ਜੈਸਾ ਜੀਵ ਦਾ ਕਲਿਆਣ ਗੁਰੂ ਕਰ ਸਕਦਾ ਹੈ, ਐਸਾ ਹੋਰ ਕੋਈ ਨਹੀਂ ਕਰ ਸਕਦਾ। ਸ਼੍ਰੀਮਾਨ ਭਾਈ ਗੁਰਦਾਸ ਜੀ ਦੇ ਬਚਨ ਹਨ, ਆਂਬ ਕੀ ਸਦਰ ਕਤ ਮਿਟਤ ਨਾ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਐ। ਅੰਬ ਖਾਣ ਦੀ ਇੱਛਾ ਹੋਵੇ, ਇਮਲੀ ਖਾ ਕੇ ਜਾਂ ਅੰਬ ਦੀ ਅੰਗੂਠੀ ਖਾ ਕੇ, ਗੁਠਲੀ ਖਾ ਕੇ ਅੰਬਾਂ ਵਾਲਾ ਸਵਾਦ ਨਹੀਂ ਆ ਸਕਦਾ, ਉਹ ਰਸ ਨਹੀਂ ਆ ਸਕਦਾ। ਜਿਹੜਾ ਪਿਆਰ ਬੱਚੇ ਨੂੰ ਪਿਓ ਤੋਂ ਮਿਲ ਸਕਦਾ ਹੈ, ਉਹ ਪੜੋਸੀ ਤੋਂ ਗੁਆਂਢੀ ਤੋਂ ਨਹੀਂ ਮਿਲ ਸਕਦਾ। ਸਾਗਰ ਕੀ ਨਿਧ ਕਤ ਪਾਈਐ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ। ਜਿਹੜੇ ਹੀਰੇ ਮੋਤੀ ਰਤਨ ਜਵਾਹਰਾਤ ਸਮੁੰਦਰ 'ਚੋਂ ਮਿਲਣੇ ਹਨ, ਉਹ ਛੱਪੜ 'ਚੋਂ ਨਹੀਂ ਮਿਲ ਸਕਦੇ। ਔਰ ਜਿਹੜੀ ਰੋਸ਼ਨੀ ਸੂਰਜ ਨੇ ਕਰਨੀ ਹੈ, ਉਹ ਦੀਵਾ ਨਹੀਂ ਕਰ ਸਕਦਾ। ਇੰਦਰ ਸਮਾਨ, ਇੰਦਰ ਬਰਖਾ ਸਮਾਨ ਪੁਜਸ ਨਾ ਕੂਪ ਜਲ, ਜਿਹੜਾ ਮੀਂਹ ਦਾ ਪਾਣੀ ਹੈ ਉਹਦੀ ਬਰਾਬਰੀ ਖੂਹ ਦਾ ਪਾਣੀ ਨਹੀਂ ਕਰ ਸਕਦਾ। ਅਤੇ ਚੰਦਨ ਸੁਭਾਸ ਨਾ ਪਲਾਸ ਮਹਿਕਾਈ ਹੈ, ਚੰਦਨ ਦੇ ਬਰਾਬਰ ਪਲਾਸ ਛਿਛਰੇ ਢੱਕ ਦੀ ਸੁਗੰਧੀ ਨਹੀਂ ਹੋ ਸਕਦੀ। ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜਿਹੜੀ ਦਇਆ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ 'ਤੇ ਕਰ ਸਕਦੇ ਹੈ, ਹੋਰ ਕੋਈ ਦੇਵੀ ਦੇਵਤਾ, ਕੋਈ ਪੀਰ ਫਕੀਰ, ਕੋਈ ਮਹਾਤਮਾ, ਕੋਈ ਵੀ ਨਹੀਂ ਕਰ ਸਕਦਾ। ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਮੰਡ ਉਹਦੇ ਅਸਤ ਲੋਤ ਆਈ ਹੈ। ਚੜ੍ਹਦੇ ਤੋਂ ਛਿਪਦੇ ਤੱਕ ਖੰਡਾਂ ਬ੍ਰਹਮੰਡਾਂ ਦੀ ਦੌੜ ਕਰ ਲਓ, ਜੋ ਆਨੰਦ ਸਤਿਗੁਰਾਂ ਦੇ ਚਰਨਾਂ ਵਿੱਚ ਹੈ ਉਹ ਗੁਰੂ ਦੇ ਚਰਨਾਂ ਵਿੱਚ ਹੀ ਹੈ। ਸੋ ਸਾਧ ਸੰਗਤ ਜੀ, ਆਪ ਜੀ ਬਹੁਤ ਵਡਭਾਗੇ ਹੋ ਜੋ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ 'ਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਰਮੇਸ਼ਰ ਦੀ ਕਥਾ ਸੁਣ ਰਹੇ ਹੋ। ਮਹਾਰਾਜ ਨੇ ਜੋ ਜੋ ਕੌਤਕ ਕੀਤੇ ਹਨ, ਉਹਨਾਂ ਕੌਤਕਾਂ ਦੀ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਢੰਗ ਨਾਲ ਕਲਮਬੰਧ ਕੀਤੀ ਹੈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਤੇ ਨਾਨਕ ਪ੍ਰਕਾਸ਼ ਦੇ ਵਿੱਚ। ਇਸ ਕਥਾ ਨੂੰ ਸੁਣਨ ਦਾ ਬਹੁਤ ਵੱਡਾ ਮਹੱਤਵ ਦੱਸਿਆ ਗਿਆ ਹੈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤੇ ਨਿਕਟ ਨਾ ਆਵੈ। ਮਹਾਰਾਜ ਤਲਵੰਡੀ ਚਲੇ ਗਏ, ਆਪਣੇ ਮਾਤਾ ਪਿਤਾ ਦੇ ਦਰਸ਼ਨ ਕੀਤੇ, ਰਾਏ ਬੁਲਾਰ ਨੂੰ ਬੜੀ ਬਖਸ਼ਿਸ਼ ਮਿਹਰਾਂ ਬਖਸ਼ੀਆਂ, ਕਿਰਪਾ ਕੀਤੀ, ਰਹਿਮਤਾਂ ਕੀਤੀਆਂ। ਹੁਣ ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ, ਆਖੋ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਰਜਨੀ ਰੈ ਨਕੇਤ ਮੈਂ ਬਾਸੁਰ ਮੈਂ ਉਦਿਆਨ।
ਸਤਿਗੁਰੂ ਮਹਾਰਾਜ ਜੀ ਰਾਤ ਤਾਂ ਆਪਣੇ ਘਰ ਪਲੰਘੇ 'ਤੇ ਬਿਰਾਜਮਾਨ ਰਹਿੰਦੇ ਹਨ ਔਰ ਸੁੱਖ ਲੈਂਦੇ ਹਨ, ਪਰ ਸਾਰਾ ਦਿਨ ਬਾਹਰ ਜੰਗਲ ਦੇ ਵਿੱਚ ਇਕਾਂਤ ਵਿੱਚ ਜਾ ਕੇ ਭਜਨ ਕਰਦੇ ਹਨ।
ਦਿਵਸ ਬਿਤਾਏ ਤੈਂ ਕਛੂ ਸ਼੍ਰੀ ਨਾਨਕ ਗੁਣ ਖਾਨ।
ਉਹਨਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਾਂਤ ਵਿੱਚ ਤਲਵੰਡੀ ਨਗਰ ਦੇ ਬਾਹਰ ਖੇਤਾਂ ਵਿੱਚ ਕੁਝ ਦਿਨ ਬਤੀਤ ਕੀਤੇ ਹਨ।
ਜੋ ਪਈ ਕਬੈ ਬੁਲਾਵੇ ਰਾਏ ਬੁਲਾਰੂ।
ਕਦੇ ਕਦੇ ਰਾਏ ਬੁਲਾਰ ਦਰਸ਼ਨਾਂ ਦੀ ਇੱਛਾ ਕਰਕੇ ਸਤਿਗੁਰੂ ਜੀ ਨੂੰ ਆਪਣੇ ਘਰ ਬੁਲਾ ਲੈਂਦਾ ਹੈ।
ਦਰਸ਼ਨ ਬਦਨ ਬਿਲੋਕਤ ਚਾਰੂ,
ਔਰ ਮਹਾਰਾਜ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਦਾ ਹੈ।
ਭੋਜਨ ਦੀ ਜਿੱਤੇ ਰੁਚਿਰ ਕਰਾਵੇ,
ਔਰ ਚੰਗੇ ਸਿਆਣੇ ਬ੍ਰਾਹਮਣ ਕੋਲੋਂ ਗੁਰੂ ਸਾਹਿਬ ਜੀ ਵਾਸਤੇ ਭੋਜਨ ਤਿਆਰ ਕਰਵਾਉਂਦਾ ਹੈ।
ਪੁਨ ਪੁਨ ਬਿਨੈ ਬਨੈ ਚਵਾਵੇ,
ਔਰ ਮਹਾਰਾਜ ਕੋਲ ਬੇਨਤੀ ਕਰਕੇ ਕਿ ਸੱਚੇ ਪਾਤਸ਼ਾਹ ਜੀ ਬੜਾ ਪਵਿੱਤਰ ਸੁੱਚਾ ਭੋਜਨ ਤਿਆਰ ਹੈ, ਆਪ ਜੀ ਕਿਰਪਾ ਕਰਕੇ ਭੋਜਨ ਅੰਗੀਕਾਰ ਕਰੋ, ਬੇਨਤੀ ਕਰਕੇ ਭੋਜਨ ਛਕਵਾਉਂਦਾ ਹੈ।
ਪ੍ਰੇਮ ਬਿਲੋ ਕਰਾਏ ਕੋ ਪੂਰਾ,
ਰਾਏ ਬੁਲਾਰ ਦਾ ਪ੍ਰੇਮ ਦੇਖ ਕਰਕੇ
ਨੈ ਸ਼ਰਧਾ ਤੇ ਜੇ ਉਰ ਊਰਾ।
ਜਿਹਦਾ ਹਿਰਦਾ ਸ਼ਰਧਾ ਨਾਲ ਭਰਪੂਰ ਹੈ, ਜਿਹਦੇ ਸ਼ਰਧਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ, ਐਸਾ ਰਾਏ ਬੁਲਾਰ ਗੁਰੂ ਚਰਨਾਂ ਦਾ ਪ੍ਰੀਤਵਾਨ ਹੈ।
ਸ਼੍ਰੀ ਗੁਰ ਬਚਨ ਬਹੁ ਰਹਿ ਨਾਈ,
ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਬਚਨ ਕਰਦਾ ਹੈ, ਮਹਾਰਾਜ ਉਹਦਾ ਬਚਨ ਮੋੜਦੇ ਨਹੀਂ, ਕਿਉਂਕਿ ਜਿਹੜਾ ਪ੍ਰੇਮ ਨਾਲ ਬੇਨਤੀ ਕਰੇਗਾ ਮਹਾਰਾਜ ਉਹਦੀ ਬੇਨਤੀ ਮੋੜਦੇ ਨਹੀਂ। ਪ੍ਰੇਮ ਨਾਲ ਰਾਏ ਬੁਲਾਰ ਕਹਿੰਦਾ ਮਹਾਰਾਜ ਆਪ ਪ੍ਰਸ਼ਾਦ ਛਕੋ, ਭੋਜਨ ਛਕੋ, ਕਿਉਂਕਿ ਉਹਦਾ ਮੁਸਲਮਾਨਾਂ ਦੇ ਘਰ ਦਾ ਜਨਮ ਹੈ, ਸੰਕੋਚ ਕਰਦਾ ਕਿ ਸ਼ਾਇਦ ਸਤਿਗੁਰੂ ਮੇਰੇ ਹੱਥ ਦਾ ਭੋਜਨ ਨਾ ਛਕਣ, ਇਸ ਕਰਕੇ ਬ੍ਰਾਹਮਣ ਨੂੰ ਬੁਲਾ ਕੇ ਭੋਜਨ ਤਿਆਰ ਕਰਾਉਂਦਾ, ਮਰਿਆਦਾ ਦਾ ਵੀ ਖਿਆਲ ਰੱਖਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ, ਮਹਾਰਾਜ ਪਵਿੱਤਰ ਭੋਜਨ ਤਿਆਰ ਹੈ, ਆਪ ਜੀ ਕਿਰਪਾ ਕਰਕੇ ਅੰਗੀਕਾਰ ਕਰੋ। ਉਹਦੀ ਬੇਨਤੀ ਨੂੰ ਗੁਰੂ ਸਾਹਿਬ ਮੋੜਦੇ ਨਹੀਂ ਤੇ ਪ੍ਰਸ਼ਾਦ ਛਕਦੇ ਹਨ।
ਜਬੈ ਬੁਲਾਏ ਨਿਕਟ ਤਵ ਜਾਈ,
ਜਦੋਂ ਵੀ ਰਾਏ ਬੁਲਾਰ ਬੁਲਾਉਂਦਾ ਹੈ ਸਤਿਗੁਰੂ ਜੀ ਉਦੋਂ ਹੀ ਜਾ ਕੇ ਉਹਦੇ ਘਰ ਭੋਜਨ ਪ੍ਰਸ਼ਾਦ ਛਕਦੇ ਹਨ।
ਲੇਵਨ ਏਤ ਗਿਆਨ ਉਪਦੇਸ਼ਾ,
ਕਿਉਂਕਿ ਰਾਏ ਬੁਲਾਰ ਦੀ ਇੱਛਾ ਹੈ ਸਤਿਗੁਰਾਂ ਕੋਲੋਂ ਉਪਦੇਸ਼ ਲੈਣਾ ਚਾਹੁੰਦਾ ਹੈ, ਗਿਆਨ ਲੈਣਾ ਚਾਹੁੰਦਾ ਹੈ।
ਔਰ ਅਬਲਾਖਾਦਕ ਨਰੇਸ਼ਾ,
ਉਹਦੇ ਮਨ ਵਿੱਚ ਵੱਡੀ ਭਾਰੀ ਗਿਆਨ ਦੀ ਇੱਛਾ ਹੈ, ਜਗਿਆਸਾ ਹੈ ਕਿ ਮੈਂ ਮਹਾਰਾਜ ਕੋਲੋਂ ਬ੍ਰਹਮ ਗਿਆਨ ਪ੍ਰਾਪਤ ਕਰ ਲਵਾਂ।
ਵਿਭਿਦ ਭਾਂਤ ਕੀ ਕਰੈ ਤੂੰ ਸੇਵਾ,
ਅਨੇਕ ਪ੍ਰਕਾਰ ਦੀ ਸੇਵਾ ਕਰਦਾ, ਕਿਉਂਕਿ ਸਾਧ ਸੰਗਤ ਜੀ ਗਿਆਨ ਲੈਣ ਵਾਸਤੇ ਗੁਰੂ ਦੀ ਸੇਵਾ ਅਤਿਅੰਤ ਜ਼ਰੂਰੀ ਹੈ। ਜਿਹੜਾ ਗੁਰੂ ਦੀ ਸੇਵਾ ਨਹੀਂ ਕਰਦਾ ਅਤੇ ਕਹਿੰਦਾ ਵੀ ਮੈਨੂੰ ਐਵੇਂ ਹੀ ਗਿਆਨ ਮਿਲ ਜਾਵੇ, ਉਹਨੂੰ ਕਦੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।
ਨਿਸਤਿਨ ਧਿਆਨ ਧਰੈ ਗੁਰਦੇਵਾ,
ਔਰ ਰਾਏ ਬੁਲਾਰ ਜਿੱਥੇ ਸੇਵਾ ਕਰਦਾ ਦਿਨ ਰਾਤ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਦਾ ਹੈ।
ਆਇਓ ਬਿਰਧ ਜੇ ਜੀਵਨ ਥੋੜਾ,
ਬਹੁਤ ਬਾਅਦ ਬਿਰਧ ਅਵਸਥਾ ਹੋ ਚੁੱਕੀ ਹੈ, ਸਰੀਰ ਕਰਕੇ ਬੁੱਢਾ ਹੋ ਚੁੱਕਾ ਹੈ, ਜੀਵਨ ਥੋੜਾ ਬਾਕੀ ਰਹਿ ਗਿਆ ਹੈ।
ਕਹਿਤ ਕੇ ਸਫਲ ਜਨਮ ਹੈ ਮੋਰਾ,
ਮਨ ਵਿੱਚ ਇੱਛਾ ਰੱਖਦਾ ਹੈ ਕਿ ਜਿਹੜੇ ਬਾਕੀ ਸਵਾਸ ਨੇ ਗੁਰੂ ਲੇਖੇ ਲੱਗ ਜਾਣ ਤੇ ਮੇਰਾ ਜੀਵਨ ਸਫਲਾ ਹੋ ਜਾਵੇ।
ਅਸ਼ਟ ਜਾਮ ਮਨ ਮੈਂ ਲਿਵ ਲਾਗੇ,
ਅੱਠੇ ਪੈਰ ਉਹਦੇ ਮਨ ਵਿੱਚ ਇੱਕੋ ਹੀ ਲਿਵ ਲੱਗੀ ਹੋਈ ਹੈ ਕਿ ਮੈਨੂੰ ਆਪਣੇ ਆਤਮ ਸਰੂਪ ਦਾ ਗਿਆਨ ਹੋਵੇ ਤੇ ਮੈਂ ਮੁਕਤ ਹੋ ਜਾਵਾਂ।
ਸ੍ਰੀ ਗੁਰੂ ਚਰਨ ਕਮਲ ਅਨਰਾਗੇ,
ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਬਹੁਤ ਪ੍ਰੇਮੀ ਬਣ ਚੁੱਕਾ ਹੈ।
ਇੱਕ ਬਾਸੁਰ ਨਰ ਪਤਿਵ ਨੀਪਾ,
ਇੱਕ ਦਿਨ ਦੀ ਗੱਲ ਹੈ, ਰਾਜੇ ਨੇ ਆਪਣਾ ਨੌਕਰ ਭੇਜਿਆ,
ਕਮਲ ਬਦਨ ਬੁਲਵਾਏ ਸਮੀਪਾ,
ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਪਣੇ ਪਾਸ ਬੁਲਾਇਆ,
ਦੁਆ ਕਰ ਬੰਦੇ ਬਿਨੈ ਬਖਾਨੇ,
ਦੋਵੇਂ ਹੱਥ ਜੋੜ ਕੇ ਰਾਏ ਬੁਲਾਰ ਨੇ ਗੁਰੂ ਜੀ ਦੇ ਚਰਨਾਂ ਚ ਬੇਨਤੀ ਕੀਤੀ,
ਦੀਨ ਦਿਆਲ ਦਾਸਨ ਗਤ ਦਾਨੀ,
ਦੀਨਾਂ ਤੇ ਦਇਆ ਕਰਨ ਵਾਲੇ, ਹੇ ਸੇਵਕਾਂ ਦਾ ਕਲਿਆਣ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ,
ਨਾਮ ਸਰੂਪ ਕੋ ਦਿਓ ਬੁਝਾਏ,
ਮਹਾਰਾਜ ਕਿਰਪਾ ਕਰਕੇ ਮੈਨੂੰ ਮੇਰੇ ਬਾਰੇ ਦੱਸ ਦਿਓ, ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਮੈਂ ਕਿੱਥੇ ਜਾਣਾ ਹੈ, ਕਿਉਂਕਿ ਬਾਹਰਲੀਆਂ ਚੀਜ਼ਾਂ ਦਾ ਇਨਸਾਨ ਨੂੰ ਪਤਾ ਲੱਗ ਜਾਂਦਾ ਹੈ, ਆਪਣੇ ਆਪ ਦਾ ਪਤਾ ਨਹੀਂ ਲੱਗਦਾ, ਆਪਣੇ ਆਪ ਦਾ ਪਤਾ ਗੁਰੂ ਤੋਂ ਲੱਗਦਾ। ਮਹਾਰਾਜ ਕਿਰਪਾ ਕਰਕੇ ਮੈਨੂੰ ਮੇਰੇ ਸਰੂਪ ਦਾ ਬੋਧ ਕਰਾਓ।
ਭੁੱਲ ਰਿਹੋ ਜੇ ਸੁਧ ਨੈ ਕਾਏ,
ਮਹਾਰਾਜ ਮੈਂ ਭੁੱਲਿਆ ਹੋਇਆ ਹਾਂ, ਆਪਣੇ ਸਰੂਪ ਦੀ ਮੈਨੂੰ ਸੋਝ ਹੀ ਨਹੀਂ ਹੈ।
ਕੋ ਮੈਂ ਹੋ ਕੱਚ ਜਾਏ ਨ ਜਾਨਾ,
ਮੈਂ ਕੀ ਚੀਜ਼ ਹਾਂ, ਮੈਂ ਕਿੱਥੋਂ ਆਇਆ ਹਾਂ, ਮੈਂ ਕੌਣ ਹਾਂ, ਇਹਦਾ ਮੈਨੂੰ ਕੋਈ ਪਤਾ ਨਹੀਂ ਹੈ। ਗੁਰੂ ਜੀ
ਵੱਡਿਓ ਅਭਿਸ਼ੇਕ ਹਿਰਦੈ ਗਿਆਨਾ,
ਨੇ ਪਰਦਾ ਪਾਇਆ ਹੋਇਆ ਹੈ ਮੇਰੀ ਆਤਮਾ ਦੇ ਉੱਤੇ, ਮੈਨੂੰ ਆਪਣੇ ਸਰੂਪ ਦਾ ਗਿਆਨ ਹੀ ਨਹੀਂ ਕਿ ਮੈਂ ਕੌਣ ਹਾਂ।
ਸੁਮਤ ਕਹਿਤ ਤਮਸਾ ਗਿਆਨਾ,
ਹੇ ਸੱਚੇ ਪਾਤਸ਼ਾਹ ਜਿਹੜੇ ਸਿਆਣੇ ਹੁੰਦੇ ਨੇ ਉਹ ਇਹ ਦੱਸਦੇ ਨੇ ਵੀ ਅਗਿਆਨ ਹਨੇਰੇ ਦੇ ਕਾਰਨ ਜੀਵ ਨੂੰ ਆਪਣੇ ਸਰੂਪ ਦਾ ਬੋਧ ਨਹੀਂ ਹੁੰਦਾ।
ਮੈਂ ਜਾਣੋ ਤਾਏ ਸਮਾਨਾ,
ਪਰ ਮਹਾਰਾਜ ਮੈਂ ਆਪ ਜੀ ਦਾ ਸੇਵਕ ਹਾਂ, ਮੈਂ ਆਪ ਜੀ ਤੋਂ ਕੁਝ ਲੈਣਾ ਚਾਹੁੰਦਾ ਹਾਂ, ਸਮਝਣਾ ਚਾਹੁੰਦਾ, ਕਿਉਂਕਿ ਮੈਂ ਤੁਹਾਡਾ ਸੇਵਕ ਹਾਂ। ਜੇ ਤੁਹਾਡਾ ਸੇਵਕ ਹੋ ਕੇ ਹਨੇਰੇ 'ਚ ਰਹਿ ਗਿਆ ਤਾਂ ਫਿਰ ਮਹਾਰਾਜ ਤੁਹਾਡਾ ਸੇਵਕ ਬਣਨ ਦਾ ਕੀ ਫਾਇਦਾ। ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗਰਾਸੈ, ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ ਜੇ ਗਿੱਦੜ ਮਾਰ ਜਾਣ। ਮਹਾਰਾਜ ਸੂਰਜ ਦੇ ਸਾਹਮਣੇ ਜਾਣ ਦਾ ਕੀ ਲਾਭ ਜੇ ਹਨੇਰਾ ਫੇਰ ਵੀ ਤੰਗ ਕਰੇ। ਮਹਾਰਾਜ ਤੁਹਾਡੇ ਚਰਨਾਂ 'ਚ ਆਏ ਹਾਂ, ਆਪਣੇ ਸਰੂਪ ਦਾ ਬੋਧ ਕਰਾ ਦਿਓ ਕਿਰਪਾ ਕਰਕੇ।
ਤਿਮਰ ਵਿਖੇ ਤਨ ਸੁਧ ਸਭ ਜਾਣੇ,
ਇਹ ਮਹਾਰਾਜ ਜਿਹੜਾ ਹਨੇਰਾ ਹੁੰਦਾ ਹੈ, ਹਨੇਰੇ 'ਚ ਬੰਦਾ ਚਾਰੇ ਪਾਸਿਓਂ ਦਰਵਾਜ਼ੇ ਬੰਦ ਹੋਣ, ਬੱਤੀ ਬੰਦ ਹੋਵੇ, ਰਾਤ ਦਾ ਹਨੇਰਾ ਹੋਵੇ, ਉਹਨੂੰ ਦੂਸਰੀ ਚੀਜ਼ ਦਾ ਪਤਾ ਤਾਂ ਨਹੀਂ ਲੱਗਦਾ, ਪਰ ਆਪਣੇ ਆਪ ਦਾ ਤਾਂ ਪਤਾ ਹੁੰਦਾ ਕਿ ਮੈਂ ਕੌਣ ਹਾਂ। ਪਰ ਜਿਹੜਾ ਇਹ ਹਨੇਰਾ ਹੈ, ਇਹਦੇ 'ਚ ਆਪਣਾ ਵੀ ਪਤਾ ਨਹੀਂ ਚੱਲਦਾ ਵੀ ਮੈਂ ਕੌਣ। ਇਹ ਇਤਨਾ ਅਗਿਆਨ ਦਾ ਹਨੇਰਾ ਜਿਹੜਾ ਹੈ, ਉਹ ਬਾਹਰਲੇ ਹਨੇਰੇ ਨਾਲੋਂ ਅਤਿਅੰਤ ਹੀ ਜ਼ਿਆਦਾ ਹੈ। ਹਾਂਜੀ,
ਸੁਧ ਅਗਿਆਨ ਸਰਵ ਗਵਾਏ, ਆਪਣੋ ਆਪ ਨ ਜਾਣਿਓ ਜਾਏ।
ਹਨੇਰੇ ਵਿੱਚ ਆਪਣਾ ਪਤਾ ਤਾਂ ਲੱਗਦਾ ਨਾ, ਦੂਜੀ ਚੀਜ਼ ਦਾ ਪਤਾ ਨਹੀਂ ਲੱਗਦਾ, ਪਰ ਅਗਿਆਨ ਵਿੱਚ ਆਪਣਾ ਵੀ ਪਤਾ ਨਹੀਂ ਲੱਗਦਾ ਵੀ ਮੈਂ ਕੌਣ ਹਾਂ। ਅਗਿਆਨ ਹਨੇਰੇ ਨਾਲੋਂ ਵੀ ਖਤਰਨਾਕ ਹੈ।
ਯਾ ਤੇ ਤਮ ਜੋ ਸਾਹਮਣੇ ਤਾਂ ਕੇ,
ਮਹਾਰਾਜ ਜਿਹੜਾ ਹਨੇਰਾ ਹੈ ਉਹ ਵੀ ਅਗਿਆਨ ਦੇ ਬਰਾਬਰ ਨਹੀਂ। ਅਗਿਆਨ ਹਨੇਰੇ ਨਾਲੋਂ ਵੀ ਭਿਅੰਕਰ ਹੈ, ਡਰਾਉਣਾ ਹੈ। ਅਗਿਆਨ ਕਰਕੇ ਤੇ ਆਪਣੇ ਆਪ ਦਾ ਪਤਾ ਨਹੀਂ ਮੈਂ ਕੌਣ ਹਾਂ। ਹਾਂਜੀ,
ਸਰਬ ਜੀਵ ਦੁਖੀਆ ਬਸ ਜਾ ਕੇ,
ਸਾਰੀ ਸ੍ਰਿਸ਼ਟੀ ਦੇ ਜਿਤਨੇ ਜੀਵ ਹਨ ਉਹ ਅਗਿਆਨ ਕਰਕੇ ਦੁਖੀ ਹਨ। ਸਾਰਿਆਂ ਨੂੰ ਦੁੱਖ ਦਾ ਮੂਲ ਕਾਰਨ ਅਗਿਆਨ ਹੈ। ਜਦੋਂ ਅਗਿਆਨ ਮਿਟ ਜਾਂਦਾ ਦੁੱਖ ਵੀ ਮਿਟ ਜਾਂਦੇ ਹਨ।
ਉਪਦੇਸ਼ਕ ਪ੍ਰਭ ਤੋਏ ਸਮਾਨਾ ਅਮਨੀ ਵਿਖੇ ਨ ਜਾਨੋ ਆਨਾ।
ਹੇ ਮਹਾਰਾਜ, ਤੁਹਾਡੇ ਵਰਗਾ ਪ੍ਰਕਾਸ਼ ਕਰਨ ਵਾਲਾ ਉਪਦੇਸ਼ਕ ਇਸ ਧਰਤੀ 'ਤੇ ਹੋਰ ਕੋਈ ਨਹੀਂ ਹੈ। ਤੁਸੀਂ ਈਸ਼ਵਰ ਦਾ ਪਰਮਾਤਮਾ ਦਾ ਅਵਤਾਰ ਆਏ ਹੋ। ਜਿਹੜਾ ਗਿਆਨ ਤੁਸੀਂ ਦੇਣਾ ਉਹਨੇ ਅਗਿਆਨ ਦਾ ਅੰਧੇਰਾ ਚੁੱਕ ਦੇਣਾ। ਇਸ ਕਰਕੇ ਕਿਰਪਾ ਕਰੋ, ਮੇਰੇ ਅੰਦਰ ਦਾ ਪਰਦਾ ਹਟਾ ਦਿਓ, ਮੇਰਾ ਦੁੱਖ ਦੂਰ ਕਰ ਦਿਓ।
ਕਿਰਪਾ ਸਿੰਧ ਕਰਨਾ ਅਬ ਕੀਜੈ, ਮਮ ਸਰੂਪ ਸਮਝਾਏ ਸੋ ਦੀਜੈ।
ਕਿਰਪਾ ਦੇ ਸਾਗਰ ਸਤਿਗੁਰੂ, ਕਿਰਪਾ ਕਰੋ, ਮੈਨੂੰ ਮੇਰਾ ਸਰੂਪ ਸਮਝਾ ਦਿਓ। ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕੀ ਚੀਜ਼ ਹਾਂ ਮੈਂ, ਔਰ ਮੈਂ ਜਾਣਾ ਕਿੱਥੇ ਹੈ, ਇਹ ਸਾਰੀਆਂ ਗੱਲਾਂ ਮੈਨੂੰ ਪਤਾ ਨਹੀਂ, ਤੁਸੀਂ ਦੱਸੋ।
ਤੁਮ ਕਰਨਾ ਤੇ ਮੁਝ ਜਗਿਆਸਾ,
ਤੁਹਾਡੀ ਕਿਰਪਾ ਹੋਈ ਹੈ ਕਿ ਮੈਨੂੰ ਜਗਿਆਸਾ ਜਾਗੀ। ਗਿਆਨ ਦੀਆਂ 7 ਭੂਮਿਕਾ ਹੁੰਦੀਆਂ ਨੇ। ਪਹਿਲੀ ਭੂਮਿਕਾ ਇਹ ਹੀ ਹੁੰਦੀ ਹੈ ਕਿ ਬੰਦੇ ਨੂੰ ਆਪਣੇ ਆਪ ਜਾਣਨ ਦਾ ਖਿਆਲ ਪੈਦਾ ਹੋ ਜਾਵੇ। ਜਦੋਂ ਬੰਦੇ ਨੂੰ ਇਹ ਇੱਛਾ ਹੋ ਜਾਵੇ ਵੀ ਮੈਂ ਕੌਣ ਹਾਂ ਅਤੇ ਕਿੱਥੋਂ ਆਇਆ ਅਤੇ ਕਿੱਥੇ ਜਾਣਾ ਇਹ ਪਤਾ ਲਾਵਾਂ, ਤਾਂ ਇਹ ਗਿਆਨ ਦੀ ਪਹਿਲੀ ਭੂਮਿਕਾ ਹੈ। ਤੋ ਪ੍ਰਥਮ ਭੂਮਿਕਾ ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਬਣੀ ਹੈ। ਇਹ ਵੀ ਗੁਰੂ ਕਿਰਪਾ ਕਰੇ ਤਾਂ ਹੀ ਖਿਆਲ ਆਉਂਦਾ, ਨਹੀਂ ਤਾਂ ਦੁਨੀਆ ਫਿਰਦੀ ਕਿਸੇ ਨੂੰ ਖਿਆਲ ਆਉਂਦਾ ਹੀ ਨਹੀਂ। ਰਾਏ ਬੁਲਾਰ ਕਹਿੰਦਾ ਤੁਹਾਡੀ ਕਿਰਪਾ ਨਾਲ ਜਗਿਆਸਾ ਵਧੀ ਹੈ।
ਵਧੀ ਹਿਰਦੇ ਮੈਂ ਅਧਿਕ ਪਿਆਸਾ,
ਬਹੁਤ ਪਿਆਸ ਵਧ ਗਈ ਹੈ ਆਪਣੇ ਆਪ ਨੂੰ ਜਾਣਨੇ ਦੀ।
ਲੱਖ ਅਧਿਕਾਰੀ ਗਿਆਨ ਕੋ ਦਾਨਾ, ਦੇ ਕਰ ਕਰੋ ਮੋਰ ਕਲਿਆਨਾ।
ਮਹਾਰਾਜ ਮੈਨੂੰ ਆਪਣਾ ਸੇਵਕ ਸਮਝ ਕੇ, ਗਿਆਨ ਦਾ ਅਧਿਕਾਰੀ ਸਮਝ ਕੇ ਗਿਆਨ ਦਾ ਦਾਨ ਬਖਸ਼ੋ, ਤਾਂ ਕਿ ਮੇਰਾ ਕਲਿਆਣ ਹੋ ਜਾਵੇ, ਮੇਰੀ 84 ਕੱਟੀ ਜਾਵੇ, ਮੇਰਾ ਜੰਮਣਾ ਮਰਨਾ ਮੁੱਕ ਜਾਵੇ।
ਇਸ ਪ੍ਰਕਾਰ ਕੀ ਸੁਣ ਕਰ ਬਾਨੀ,
ਇਸ ਪ੍ਰਕਾਰ ਰਾਏ ਬੁਲਾਰ ਦੀ ਬੇਨਤੀ ਸੁਣ ਕੇ,
ਬਿਨੈ ਦੀਨਤਾ ਮੈਂ ਜੋ ਸਾਨੀ,
ਜਿਹੜੀ ਬੇਨਤੀ ਪਿਆਰ ਭਗਤੀ ਨਾਲ ਕੀਤੀ, ਦੀਨਤਾ ਨਿਮਰਤਾ ਨਾਲ ਕੀਤੀ ਸੀ,
ਦੇਤ ਗਿਆਨ ਕੀ ਮਤ ਤੇ ਤਾਈ,
ਉਸ ਰਾਏ ਬੁਲਾਰ ਨੂੰ ਗਿਆਨ ਦੀ ਮਤੀ ਦੇਣ ਵਾਸਤੇ,
ਉਦਤ ਪਏ ਸ਼੍ਰੀ ਗੁਰ ਜਗ ਸਾਈ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਲੱਗੇ ਹੈ, ਦੱਸਣ ਲੱਗੇ ਹੈ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ। ਇਹ ਬੰਦੇ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਹਨ। ਗੁਰਬਾਣੀ 'ਚ ਸਾਧ ਸੰਗਤ ਜੀ ਬੜੇ ਰਤਨ ਭਰੇ ਪਏ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਹਾਂ, ਕਦੀ ਗੁਰਬਾਣੀ ਖੋਜੀ ਨਹੀਂ। ਇੱਕ ਇੱਕ ਬਚਨ ਅਨਮੋਲ ਹੈ, ਕੋਈ ਕੀਮਤ ਹੀ ਨਹੀਂ। ਇਹ ਪੰਗਤੀ ਵੀ ਆਉਂਦੀ ਹੈ, ਸੁਣੋ ਰੇ, ਇਹ ਬੰਦੇ ਸੁਣ, ਸੁਣੋ ਰੇ ਤੂੰ ਕੌਣ, ਕਹਾਂ ਦੇ ਆਇਓ, ਤੂੰ ਆਇਆ ਕਿੱਥੋਂ ਹੈ, ਤੂੰ ਕੌਣ ਹੈ, ਗੁਰਬਾਣੀ ਦੱਸਦੀ ਹੈ, ਪਰ ਅਸੀਂ ਸੁਣ ਕੇ ਰਾਜੀ ਨਹੀਂ। ਅਸੀਂ ਤਾਂ ਆਪਣੇ ਆਪ ਨੂੰ ਬਸ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਸਵਾਰ ਕੇ ਕਹਿੰਦੇ ਹਾਂ, ਮੈਂ ਤਾਂ ਫਲਾਣਾ ਸਿੰਘ ਹਾਂ, ਮੈਂ ਤਾਂ ਫਲਾਣਾ ਬੰਦਾ ਹਾਂ, ਮੈਂ ਜੱਟ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਵੈਸ਼ ਹਾਂ, ਮੈਂ ਸ਼ੂਦਰ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ। ਆਪਣਾ ਸਰੀਰ ਦਾ ਹੀ ਧਰਮ, ਸਰੀਰ ਦਾ ਹੀ ਮਜ਼ਹਬ, ਸਰੀਰ ਦੀ ਜਾਤ, ਸਰੀਰ ਦਾ ਹੀ ਨਾਂ, ਅਸਲੀ ਚੀਜ਼ ਦਾ ਪਤਾ ਹੀ ਕੋਈ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਲੱਗੇ ਹੈ, ਰਾਏ ਬੁਲਾਰ ਨੂੰ ਦੱਸਣ ਲੱਗੇ ਵੀ ਤੂੰ ਕੌਣ ਹੈ। ਹਾਂਜੀ,
ਦੋਹੇਰਾ ਸ਼੍ਰੀ ਗੁਰ ਪਗ ਸ਼ੋਭਾ ਬਿਮਲ ਪਿੰਜਰ ਸਰ ਪਹਿਚਾਨ।
ਹਾਂਜੀ, ਸਤਿਗੁਰਾਂ ਦੀ ਜਿਹੜੀ ਸੋਭਾ ਹੈ ਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ, ਕਵੀ ਜੀ ਕਹਿੰਦੇ ਉਹ ਪਿੰਜਰੇ ਦੇ ਸਮਾਨ ਹੈ।
ਮਨ ਖੰਜਨ ਤੈ ਪਾਏ ਕੈ ਕਹੋ ਕਥਾ ਗੁਣ ਖਾ।
ਆਪਣੇ ਮਨ ਰੂਪੀ ਪੰਛੀ ਨੂੰ ਗੁਰੂ ਚਰਨਾਂ ਦੀ ਸੋਭਾ ਦਾ ਪਿੰਜਰਾ ਬਣਾ ਕੇ ਗੁਰੂ ਦੀ ਸੋਭਾ ਕਥਨ ਕਰਨ ਲੱਗਾ ਹਾਂ, ਕਿਉਂਕਿ ਜਦੋਂ ਵੀ ਸਾਧ ਸੰਗਤ ਜੀ ਕੋਈ ਮਹਾਂ ਕਵੀ ਭਾਈ ਸੰਤੋਖ ਸਿੰਘ ਵਰਗਾ ਕਥਾ ਲਿਖਦਾ ਹੈ ਨਾ, ਉਹ ਪਹਿਲਾਂ ਪ੍ਰੇਮਾ ਭਗਤੀ 'ਚ ਆਉਂਦਾ। ਭਾਈ ਸੰਤੋਖ ਸਿੰਘ ਵੀ ਇੱਕ ਅਵਤਾਰ ਹੀ ਹੋਏ ਨੇ ਜਿਨ੍ਹਾਂ ਨੇ ਗੁਰੂਆਂ ਦੀ ਸੋਭਾ ਲਿਖੀ ਹੈ। ਇੱਕ ਅੱਖਰ ਨਹੀਂ ਲਿਖਿਆ ਜਾਂਦਾ, ਇੱਕ ਕਿਸੇ ਕੋਲੋਂ ਤਾਂ ਮੇਰੇ ਵਰਗੇ ਕੋਲੋਂ ਸਾਇਨ ਹੀ ਨਹੀਂ ਹੁੰਦੇ, ਕੰਬੀ ਜਾਂਦੇ ਹੱਥ। ਉਹਨਾਂ ਨੇ ਐਡਾ ਵੱਡਾ ਮਹਾਨ ਕਥਾ ਦਾ ਸਾਗਰ ਲਿਖ ਦਿੱਤਾ। ਪਹਿਲਾਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਪਿੰਜਰੇ 'ਚ ਭੌਰਾ ਬਣਾਇਆ, ਕੈਦ ਕੀਤਾ, ਅਤੇ ਮਨ ਖੰਜਨ ਮਮੋਲੇ ਨੂੰ ਕਹਿੰਦੇ ਆ, ਭਾਵ ਕਿ ਆਪਣੇ ਮਨ ਰੂਪੀ ਪੰਛੀ ਨੂੰ ਮੈਂ ਗੁਰੂ ਚਰਨਾਂ ਦੇ ਪਿੰਜਰੇ 'ਚ ਪਾ ਕੇ ਭਗਤੀ 'ਚ ਲੀਨ ਹੋ ਕੇ ਇਹ ਕਥਾ ਕਹਿ ਰਿਹਾ ਹਾਂ।
ਕਿਉਂ ਪਈ ਸੁਨਤ ਬੇਨਤੀ ਕਰੀ ਜੋ ਰਾਓ,
ਜੋ ਰਾਏ ਬੁਲਾਰ ਨੇ ਬੇਨਤੀ ਕੀਤੀ ਉਹ ਗੁਰੂ ਜੀ ਨੇ ਸੁਣ ਲਈ।
ਬੋਲੇ ਸ਼੍ਰੀ ਗੁਰੂ ਮਿਰਦਲ ਸੁਭਾਓ,
ਬੜੇ ਕੋਮਲ ਸੁਭਾਅ ਵਾਲੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਬੋਲੇ,
ਪੋ ਪੋ ਪਤ ਤੁਮ ਆਪਨ ਹੰਤਾ।
ਮਹਾਰਾਜ ਕਹਿੰਦੇ, ਸੁਣੋ ਰਾਜਾ ਜੀ, ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ?
ਕਹਿ ਮੈਂ ਤਰੀ ਕਰੋ ਬਿਰਤੰਤਾ,
ਆਪਣੇ ਮੂੰਹ ਤੋਂ ਦੱਸੋ ਵੀ ਤੁਸੀਂ ਆਪਣੇ ਆਪ ਨੂੰ ਕੀ ਸਮਝੀ ਬੈਠੇ ਹੋ, ਫਿਰ ਅਸੀਂ ਦੱਸਾਂਗੇ ਵੀ ਤੁਸੀਂ ਕੌਣ ਹੋ। ਕਿਉਂਕਿ ਬੰਦਾ ਜੋ ਪਹਿਲਾਂ ਆਪਣੇ ਆਪ ਨੂੰ ਸਮਝਦਾ ਹੈ ਉਸ ਚੀਜ਼ ਨੂੰ ਕੱਢਣਾ ਪਏਗਾ। ਜਦੋਂ ਕਿਸੇ ਦੇ ਅੰਦਰ ਰਸੌਲੀ ਹੋਵੇ ਅਤੇ ਡਾਕਟਰ ਪਹਿਲਾਂ ਚੀਰਾ ਦੇ ਕੇ ਆਪਰੇਸ਼ਨ ਕਰਕੇ ਰਸੌਲੀ ਕੱਢੇਗਾ, ਫਿਰ ਰਸੌਲੀ ਕੱਢ ਕੇ ਅਤੇ ਫਿਰ ਦਵਾਈ ਲਾਏਗਾ, ਅਤੇ ਜੇ ਉੱਦਾਂ ਹੀ ਦਵਾਈ ਲਾਈ ਜਾਵੇ ਉਹ ਰਸੌਲੀ ਵਿੱਚ ਹੀ ਰਹੇ, ਫਿਰ ਉਹਦਾ ਇਲਾਜ ਨਹੀਂ ਹੁੰਦਾ। ਤਾਂ ਪਹਿਲਾਂ ਤਾਂ ਤੇਰੀ ਰਸੌਲੀ ਕੱਢਣੀ ਹੈ, ਤੂੰ ਦੱਸ ਵੀ ਆਪਣੇ ਆਪ ਨੂੰ ਸਮਝਦਾ ਕੀ ਹੈ।
ਤੁਰਕ ਜਨਮ ਮਮ ਦੀਨ ਦਿਆਲਾ, ਅਰਬਲਾ ਬਿਰਦ ਮਮ ਸਿੱਤ ਬਾਲਾ।
ਰਾਏ ਬੁਲਾਰ ਕਹਿਣ ਲੱਗਾ, ਹੇ ਦੀਨ ਦਿਆਲ ਜੀ, ਜੋ ਮੈਂ ਆਪਣੇ ਆਪ ਨੂੰ ਸਮਝਦਾ ਹਾਂ ਉਹ ਸੁਣ ਲਓ। ਮੇਰਾ ਤੁਰਕਾਂ ਦੇ ਘਰ ਦਾ ਜਨਮ ਹੈ, ਮੁਸਲਮਾਨ ਹਾਂ, ਔਰ ਮਹਾਰਾਜ ਬਿਰਧ ਮੇਰੀ ਅਵਸਥਾ ਹੈ, ਬੁੱਢਾ ਹੋ ਗਿਆ, ਮੇਰੇ ਸਿਰ ਦੇ ਵਾਲ, ਦਾੜੀ ਦੇ ਵਾਲ ਚਿੱਟੇ ਹੋ ਗਏ ਹਨ,
ਚਰਮ ਸਿਥਲ ਮੈਂ ਨਿਰਬਲ ਹੋਇਓ,
ਔਰ ਮੇਰੇ ਸਰੀਰ ਦਾ ਚਮ ਚਮੜਾ ਜਿਹੜਾ ਹੈ ਉਹ ਵੀ ਸਿਥਲ ਹੋ ਗਿਆ ਹੈ, ਹੱਡ ਮੇਰੇ ਕਮਜ਼ੋਰ ਹੋ ਗਏ ਨੇ, 80-90 ਸਾਲਾਂ ਦਾ ਹੋ ਗਿਆ, ਹੁਣ ਸਰੀਰ ਦੇ ਵਿੱਚ ਬਲ ਸ਼ਕਤੀ ਨਹੀਂ ਰਹੀ,
ਕੰਪਤ ਸਿਰ ਮੈਂ ਬਿਛਿਆ ਨਾ ਭੋਇਓ,
ਔਰ ਮਹਾਰਾਜ ਮੇਰਾ ਸਿਰ ਵੀ ਕੰਬਣ ਲੱਗ ਪਿਆ, ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਧ ਪਈ ਤਉ ਨਹਰ ਰਸ ਲੀਨ। ਮਹਾਰਾਜ ਵਿਸ਼ੇ ਵਿਕਾਰਾਂ 'ਚ ਜ਼ਿੰਦਗੀ ਲੰਘ ਗਈ ਹੈ, ਭਲਾ ਭਜਨ ਸਿਮਰਨ ਬੰਦਗੀ ਨਹੀਂ ਕਰ ਸਕਿਆ।
ਮਮ ਬੰਤਾ ਮੇਰੇ ਸੁਤ ਨਾਤੇ,
ਮਹਾਰਾਜ ਮੈਂ ਇਹ ਸਮਝਦਾ ਮੇਰੀ ਇੱਕ ਘਰ ਵਾਲੀ ਹੈ, ਇੰਨੇ ਮੇਰੇ ਪੁੱਤਰ ਨੇ, ਇੰਨੇ ਮੇਰੇ ਪੋਤਰੇ ਨੇ,
ਮਮ ਸੋਦਰ ਇਹ ਮੇਰੇ ਗਿਆਤੇ,
ਇਹ ਫਲਾਣਾ ਫਲਾਣਾ ਮੇਰਾ ਭਰਾ ਹੈ, ਫਲਾਣਾ ਮੇਰਾ ਪਿਓ ਸੀ, ਫਲਾਣਾ ਮੇਰਾ ਚਾਚਾ ਹੈ, ਔਰ ਫਲਾਣੇ ਫਲਾਣੇ ਮੇਰੇ ਸ਼ਰੀਕ ਹਨ, ਫਲਾਣੇ ਪਿੰਡ ਮੇਰੇ ਸਹੁਰੇ ਹਨ, ਇੱਦਾਂ ਦੇ ਮੈਂ ਆਪਣੇ ਗਿਆਤੀ ਜਾਣ ਪਛਾਣ ਰਿਸ਼ਤੇਦਾਰੀਆਂ ਦੇ ਵਿੱਚ ਆਪਣੇ ਆਪ ਨੂੰ ਫਸਿਆ ਹੋਇਆ ਸਮਝਦਾ, ਇਹ ਮੇਰਾ ਸਰੂਪ ਮੈਂ ਸਮਝਦਾ ਹਾਂ।
ਨਾਮ ਬੁਲਾਰ ਵਿਖੇ ਮਮ ਹੰਤਾ,
ਮੇਰਾ ਨਾਂ ਰਾਏ ਬੁਲਾਰ ਹੈ, ਮੈਂ ਆਪਣੇ ਆਪ ਨੂੰ ਰਾਏ ਬੁਲਾਰ ਹੀ ਸਮਝਦਾ ਹਾਂ।
ਸੰਬੰਧ ਸੰਬੰਧਨ ਮੈਂ ਲਖੋਂ ਇਦੰਤਾ,
ਆਪਣੇ ਸਾਰੇ ਸੰਬੰਧਾਂ ਵਿੱਚ ਕਿਸੇ ਦਾ ਮੈਂ ਭਾਈ ਹਾਂ, ਕਿਸੇ ਦਾ ਮੈਂ ਪੁੱਤਰ ਹਾਂ, ਕਿਸੇ ਦਾ ਮੈਂ ਪਿਓ ਹਾਂ, ਕਿਸੇ ਦਾ ਮੈਂ ਸਾਲਾ ਹਾਂ, ਕਿਸੇ ਦਾ ਮੈਂ ਜੀਜਾ ਹਾਂ, ਕਿਸੇ ਦਾ ਮੈਂ ਮਾਮਾ ਹਾਂ, ਕਿਸੇ ਦਾ ਮੈਂ ਫੁੱਫੜ ਹਾਂ, ਇਹਨਾਂ ਸੰਬੰਧਾਂ ਦੇ ਵਿੱਚ ਮੈਂ ਘਿਰਿਆ ਹੋਇਆ ਸੰਸਾਰੀ। ਆਪਾਂ ਸਾਰਿਆਂ ਦੀ ਦਸ਼ਾ ਹੈ, ਆਪਾਂ ਵੀ ਇੱਦਾਂ ਹੀ ਹਾਂ, ਕਿਸੇ ਦੇ ਅਸੀਂ ਚਾਚੇ ਹਾਂ, ਕਿਸੇ ਦੇ ਭਤੀਜੇ ਹਾਂ, ਕਿਸੇ ਦੇ ਅਸੀਂ ਪੁੱਤਰ ਹਾਂ, ਕਿਸੇ ਦੇ ਅਸੀਂ ਬਾਪ ਹਾਂ, ਕਿਸੇ ਦੇ ਅਸੀਂ ਭਰਾ ਹਾਂ, ਕਿਸੇ ਦੇ ਅਸੀਂ ਭਣੇਵੇਂ ਹਾਂ, ਕਿਸੇ ਦੇ ਅਸੀਂ ਮਾਮੇ ਹਾਂ, ਇੱਦਾਂ ਇਹ ਸੰਸਾਰ ਹੈ। ਮਹਾਰਾਜ ਮੈਂ ਇਹਨਾਂ ਸੰਬੰਧਾਂ 'ਚ ਇਸ ਤਰ੍ਹਾਂ ਆਪਣੇ ਆਪ ਨੂੰ ਘਿਰਿਆ ਹੋਇਆ ਸਮਝਦਾ ਹਾਂ।
ਹੇ ਭੂਪਤ ਇਹ ਤਨ ਕੇ ਧਰਮਾ
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਮਹਾਰਾਜ ਬੋਲੇ ਕਹਿੰਦੇ ਰਾਜਨ ਇਹ ਜੋ ਤੂੰ ਦੱਸਿਆ ਹੈ ਇਹਦਾ ਸਰੀਰ ਦਾ ਧਰਮ ਹੈ। ਜੇ ਤੂੰ ਮੁਸਲਮਾਨ ਹੈ ਤਾਂ ਸਰੀਰ ਕਰਕੇ ਹੈ, ਜੇ ਤੂੰ ਬੁੱਢਾ ਹੈ ਤਾਂ ਵੀ ਸਰੀਰ ਕਰਕੇ ਹੈ, ਜੇ ਤੇਰੀ ਦਾੜੀ ਕੇਸ ਚਿੱਟੇ ਨੇ ਤਾਂ ਉਹ ਵੀ ਸਰੀਰ ਦੇ ਕਰਕੇ ਨੇ, ਜੇ ਤੇਰਾ ਨਾਮ ਬਰਾਏ ਬੁਲਾਰ ਹੈ ਉਹ ਵੀ ਸਰੀਰ ਕਰਕੇ ਹੈ, ਜੇ ਤੂੰ ਕਿਸੇ ਦਾ ਪੁੱਤਰ ਕਿਸੇ ਦਾ ਪਿਓ ਕਿਸੇ ਦਾ ਭਰਾ ਕਿਸੇ ਦਾ ਮਾਮਾ ਕਿਸੇ ਦਾ ਭਣੇਵਾਂ ਕਿਸੇ ਦਾ ਚਾਚਾ ਕਿਸੇ ਦਾ ਤਾਇਆ ਹੈ ਤਾਂ ਸਰੀਰ ਕਰਕੇ। ਇਹ ਜੋ ਕੁਝ ਤੂੰ ਬਿਆਨ ਕੀਤਾ ਇਹ ਆਪਣੇ ਸਰੀਰ ਦਾ ਹੀ ਧਰਮ ਦੱਸਿਆ ਹੈ।
ਆਪ ਅਰੂਪੇ ਪਾਵਰ ਭਰਮਾ
ਇਹ ਤਾਂ ਆਪ ਹੀ ਆਰੋਪਿਤ ਕੀਤੇ ਹੋਏ ਨੇ, ਇਹਦੇ ਨਾਂ ਰੱਖਿਆ ਰਾਏ ਬੁਲਾਰ। ਹੋ ਸਕਦਾ ਕੋਈ ਹੋਰ ਵੀ ਨਾਂ ਤੇਰਾ ਰੱਖ ਦਿੰਦੇ, ਕਈ ਲੋਕ ਆਪਣਾ ਨਾਂ ਬਦਲ ਵੀ ਲੈਂਦੇ ਨੇ, ਅਖਬਾਰਾਂ ਵਿੱਚ ਕਢਾ ਦਿੰਦੇ ਨੇ ਕਿ ਮੈਂ ਆਪਣਾ ਨਾਂ ਬਦਲ ਕੇ ਆਹ ਨਾਂ ਰੱਖ ਲਿਆ, ਵਧਾ ਲਿਆ ਘਟਾ ਲਿਆ, ਨਾਂ ਹੀ ਬਦਲ ਲੈਂਦੇ ਨੇ। ਰਾਜਾ ਨਾਂ ਦਾ ਝੂਠਾ ਹੈ ਔਰ ਸਰੀਰ ਵੀ ਝੂਠਾ ਹੈ। ਜੇ ਸਰੀਰ ਝੂਠਾ ਹੈ ਤੇ ਸਰੀਰ ਦੇ ਰਿਸ਼ਤੇ ਵੀ ਝੂਠੇ ਹੀ ਹਨ ਸਾਰੇ।
ਜਨਮ ਮਰਨ ਦੁੱਖ ਤਨ ਕੇ ਮਾਈ
ਔਰ ਇਹ ਸਰੀਰ ਦੇ ਵਿੱਚ ਜਨਮ ਵੀ ਹੈ ਤੇ ਮਰਨ ਵੀ ਹੈ। ਜੇ ਸਰੀਰ ਜੰਮਿਆ ਤੇ ਇਹਨੇ ਮਰਨਾ ਵੀ ਹੈ। ਜਨਮ ਵੇਲੇ ਵੀ ਦੁਖੀ ਹੁੰਦਾ, ਰੋਂਦਾ, ਪੀੜਾ ਹੁੰਦੀ ਹੈ, ਮਰਨ ਵੇਲੇ 60,000 ਬਿੱਛੂ ਦੇ ਡੰਗ ਜਿੰਨੀ ਪੀੜ ਹੁੰਦੀ ਹੈ। ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂੰ ਕੜਕਾਏ ਅਤੇ ਮਰਨ ਦਾ ਵੀ ਦੁੱਖ ਹੈ। ਔਰ ਜਨਮ ਮਰਨ ਦੇ ਤਾਂ ਦੋ ਕੁੰਡੇ ਨੇ ਕੜਾਹੀ ਦੇ, ਉਹਦੇ ਵਿਚਕਾਰ ਜਿਹੜੀ ਕੜਾਹੀ ਹੈ ਉਹ ਦੁੱਖਾਂ ਨਾਲ ਹੀ ਭਰੀ ਪਈ, ਜ਼ਿੰਦਗੀ ਰੂਪੀ ਕੜਾਹੀ, ਉਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਦੁੱਖ ਨੇ, ਸਾਰੀ ਜ਼ਿੰਦਗੀ ਦੁੱਖਾਂ ਦੀ ਹੈ।
ਬਾਲਕ ਤਰਨ ਬਿਰਧ ਤੂੰ ਨਾਹੀ
ਹੇ ਰਾਏ ਬੁਲਾਰ, ਨਾ ਤੂੰ ਬਾਲਕ ਹੈ, ਨਾ ਤੂੰ ਜਵਾਨ ਹੈ, ਨਾ ਤੂੰ ਬੁੱਢਾ ਹੈ, ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ, ਨਾ ਇਹ ਬੜੈ ਨਾ ਘਟਦਾ ਜਾਏ, ਉਹ ਅਬਨਾਸੀ ਰਿਹਾ ਸਮਾਏ। ਜਿਹੜਾ ਤੇਰਾ ਸਰੂਪ ਹੈ ਨਾ ਉਹ ਬਾਲ ਹੈ, ਨਾ ਉਹ ਜਵਾਨ ਹੈ, ਨਾ ਉਹ ਬੁੱਢਾ ਹੈ, ਨਾ ਉਹ ਵੱਧਦਾ ਹੈ, ਨਾ ਉਹ ਘਟਦਾ ਹੈ, ਉਹ ਜੋਤ ਹੈ ਪ੍ਰਭੂ ਦੀ। ਨਾ ਜੋਤ ਨੂੰ ਜਵਾਨ ਕਹਿ ਸਕਦੇ ਹੋ, ਨਾ ਜੋਤ ਨੂੰ ਬੁੱਢੀ ਕਹਿ ਸਕਦੇ ਹੋ, ਅਤੇ ਨਾ ਹੀ ਬਾਲਕ ਕਹਿ ਸਕਦੇ ਹੋ। ਤੇਰਾ ਸਰੂਪ ਵੱਖਰਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਹਾਰਾਜ ਕਹਿੰਦੇ ਸਰੀਰ ਨੂੰ ਆਪਣਾ ਸਰੂਪ ਨਾ ਸਮਝ, ਇਹ ਤਾਂ ਝੂਠਾ ਹੀ ਆਰੋਪਿਤ ਕੀਤਾ ਹੋਇਆ ਹੈ।
ਖਾਕ ਬਾਦ ਆਤਿਸ਼ੈ ਆਬ ਨਬ ਪੰਚ ਭੂਤ ਏ ਜੜ ਜਾਨੋ ਸਭ।
ਪੰਜ ਤੱਤ ਨੇ, ਜੜ ਨੇ ਧਰਤੀ, ਖਾਕ ਆਬਾਦ ਹਵਾ, ਆਤਿਸ਼ ਅੱਗ, ਅਤੇ ਆਬ ਪਾਣੀ, ਅਤੇ ਨਭ ਆਕਾਸ਼। ਪੰਜਾਂ ਤੱਤਾਂ ਦਾ ਮੇਲ ਹੈ ਇਹ ਮਨੁੱਖ ਦੀ ਦੇਹੀ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਏ ਮੈਂ ਪਵਨੈ ਮੈਂ ਪਵਨ ਸਮਾਇਆ। ਮਰ ਗਿਆ ਕਹਿ ਦਿੰਦੇ ਆਪਾਂ, ਮਰਿਆ ਕੁਛ ਨਹੀਂ। ਪਾਣੀ ਪਾਣੀ ਵਿੱਚ, ਹਵਾ ਹਵਾ ਵਿੱਚ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ, ਕਵਨ ਟੇਕ ਕਵਣ ਮੂਆ ਰੇ ਕਵਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤੋਂ ਚਲਤ ਭਇਆ, ਇਹ ਤਾਂ ਖੇਡ ਅਕਾਲ ਪੁਰਖ ਦੀ। ਇਹ ਜਿਹੜਾ ਪੰਜ ਤੱਤਾਂ ਦਾ ਜੋੜ ਹੈ ਇਹ ਸਰੀਰ ਬਣਿਆ, ਇਹ ਤੇਰਾ ਸਰੂਪ ਨਹੀਂ ਹੈ।
ਤਿਨਕੀ ਦੇ ਰਚੀ ਜਲ ਸੋ ਜਸ ਕਾਰਨ ਤਸ ਕਰ ਜੋ।
ਪੰਜ ਤੱਤ ਜੜ ਨੇ, ਪੰਜ ਤੱਤ ਚੇਤਨ ਨਹੀਂ ਹਨ, ਉਹ ਜੜ ਹਨ। ਮਿੱਟੀ ਜੜ ਹੈ, ਹਵਾ ਜੜ ਹੈ, ਪਾਣੀ ਜੜ ਹੈ, ਚੇਤਨ ਤਾਂ ਪਰਮਾਤਮਾ ਹੀ ਹੈ, ਬਾਕੀ ਸਭ ਜੜ ਹੈ। ਉਹ ਜਿਹੜੀ ਜਿਹੜਾ ਕਾਰਨ ਹੋਏਗਾ ਉਹੀ ਕਾਰਜ ਹੋਏਗਾ। ਕਾਰਨ ਜੜ ਹੈ ਅਤੇ ਕਾਰਜ ਵੀ ਜੜ ਹੈ। ਜੇ ਤੱਤ ਜੜ ਨੇ ਤਾਂ ਜੜ੍ਹਾਂ ਤੋਂ ਬਣਿਆ ਸਰੀਰ ਵੀ ਜੜ ਹੀ ਹੈ। ਜਦੋਂ ਮਰ ਜਾਂਦਾ ਨਾ ਹਿੱਲਦਾ, ਨਾ ਜੁਲਦਾ, ਨਾ ਬੋਲਦਾ, ਨਾ ਸੁੰਘਦਾ, ਨਾ ਵੇਖਦਾ, ਪਿਆ ਰਹਿੰਦਾ ਵਿਚਾਰਾ। ਜੇ ਕੋਈ ਚੁੱਕ ਕੇ ਸੰਸਕਾਰ ਕਰ ਦੇਵੇ ਕਰ ਦੇਵੇ, ਨਹੀਂ ਤਾਂ ਪਿਆ। ਉਹਨੇ ਇਹ ਵੀ ਨਹੀਂ ਕਹਿਣਾ ਵੀ ਮੇਰਾ ਸੰਸਕਾਰ ਕਰ ਦਿਓ। ਉਹਨੇ ਇਹ ਵੀ ਨਹੀਂ ਕਹਿਣਾ ਮੈਨੂੰ ਕਿਤੇ ਸੁੱਟਿਆ, ਉਹ ਜਿੱਥੇ ਪਿਆ ਪਿਆ, ਉਹ ਤਾਂ ਮਿੱਟੀ ਹੈ। ਪੰਜ ਤੱਤਾਂ ਦਾ ਮਹਾਰਾਜ ਕਹਿੰਦੇ ਇਸ ਕਰਕੇ ਜੈਸਾ ਕਾਰਨ ਹੋਏਗਾ ਵੈਸਾ ਕਾਰਜ ਹੋਏਗਾ। ਜੇ ਪੰਜ ਤੱਤ ਜੜ ਹਨ ਤਾਂ ਪੰਜਾਂ ਤੱਤਾਂ ਦਾ ਬਣਿਆ ਸਰੀਰ ਵੀ ਜੜ ਹੈ।
ਤੂੰ ਸਦੀਵ ਚੇਤਨ ਸੁਖ ਸੰਗਾ, ਜਨਮ ਮਰਨ ਤੇਰੇ ਤੀ ਅਭੰਗਾ।
ਮਹਾਰਾਜ ਕਹਿੰਦੇ ਰਾਏ ਬੁਲਾਰ, ਤੂੰ ਸਦਾ ਚੇਤਨ ਹੈ, ਤੂੰ ਪਿਛਲੇ ਜਨਮ ਵਿੱਚ ਵੀ ਚੇਤਨ ਸੀ, ਅਗਲੇ ਜਨਮ ਵਿੱਚ ਵੀ ਚੇਤਨ ਰਹੇਗਾ। ਅਭੰਗ ਜਿਹਦੇ ਟੋਟੇ ਟੋਟੇ ਨਹੀਂ ਹੋ ਸਕਦੇ, ਸਰੀਰ ਦੇ ਟੋਟੇ ਟੋਟੇ ਹੋ ਸਕਦੇ ਹੈ, ਆਤਮਾ ਦੇ ਟੋਟੇ ਨਹੀਂ ਹੋ ਸਕਦੇ। ਭਗਵਾਨ ਗੀਤਾ 'ਚ ਕਹਿੰਦੇ ਨੇ ਨੈਨਮ ਛਿੰਦੰਤੀ ਸ਼ਸਤਰਾਣੀ, ਨੈਨਮ ਦਹਿਤੀ ਪਾਵਕਾ, ਨਾ ਚੈਨੰ ਕਲੇ ਦੇ ਅੰਤ ਆਪੋ, ਨਾ ਸ਼ੋਸ਼ਯਤੀ ਮਾਰੁਤਾ। ਇਹਦਾ ਭਾਵ ਹੈ ਵੀ ਆਤਮਾ ਨੂੰ ਅੱਗ ਨਹੀਂ ਸਾੜ ਸਕਦੀ, ਆਤਮਾ ਨੂੰ ਸ਼ਸਤਰ ਨਹੀਂ ਕੱਢ ਸਕਦੇ, ਆਤਮਾ ਨੂੰ ਪਾਣੀ ਨਹੀਂ ਡੋਬ ਸਕਦਾ, ਆਤਮਾ ਨੂੰ ਹਵਾ ਨਹੀਂ ਉਡਾ ਸਕਦੀ। ਆਤਮ ਤੇਰਾ ਰੂਪ ਹੈ, ਜੋਤ ਰੂਪ ਹੈ, ਆਪਣਾ ਮੂਲ ਪਛਾਣ। ਉਹ ਜਿਹੜਾ ਤੇਰਾ ਆਤਮ ਰੂਪ ਹੈ, ਚੇਤਨ ਰੂਪ ਹੈ, ਅਭੰਗ ਹੈ, ਔਰ ਉਹ ਸਦਾ ਹੀ ਰਹਿਣ ਵਾਲਾ ਹੈ।
ਨਾਮ ਰੂਪ ਪੁਨ ਬਰਨ ਬਈਨਾ, ਸਦਾ ਏਕ ਰਸ ਦੁਖ ਸਭੀਨਾ।
ਨਾ ਉਸਦਾ ਕੋਈ ਨਾਮ ਹੈ, ਜਿਹੜੀ ਜੋਤ ਪਰਮਾਤਮਾ ਦੀ ਆਖੋ ਸਤਨਾਮ ਸਿਰੇ ਵਾ, ਨਾ ਉਹਦਾ ਕੋਈ ਨਾਮ ਰੱਖਿਆ ਜਾ ਸਕਦਾ। ਤੇਰਾ ਨਾਮ ਰਾਏ ਬੁਲਾਰ ਹੋਣਾ, ਆਤਮਾ ਦਾ ਨਾਮ ਰਾਏ ਬੁਲਾਰ ਨਹੀਂ ਹੈ। ਉਹ ਤੇਰਾ ਰੂਪ ਬੁੱਢਾ ਹੋ ਗਿਆ, ਆਤਮਾ ਦਾ ਰੂਪ ਬੁੱਢਾ ਨਹੀਂ ਹੋਇਆ। ਔਰ ਤੇਰਾ ਰੰਗ ਜਾਤ ਪਾਤ, ਤੇਰਾ ਧਰਮ ਮੁਸਲਮਾਨ ਹੋਵੇਗਾ, ਆਤਮਾ ਦਾ ਧਰਮ ਮੁਸਲਮਾਨ ਕੋਈ ਨਹੀਂ। ਆਤਮਾ ਨਾ ਹਿੰਦੂ ਹੈ, ਨਾ ਆਤਮਾ ਮੁਸਲਮਾਨ ਹੈ, ਨਾ ਆਤਮਾ ਈਸਾਈ ਹੈ, ਨਾ ਆਤਮਾ ਸਿੱਖ ਹੈ, ਨਾ ਜੈਨੀ ਹੈ, ਨਾ ਬੋਧੀ ਹੈ। ਆਤਮਾ ਆਤਮਾ ਹੀ ਹੈ, ਆਖੋ ਸਤਨਾਮ ਸ੍ਰੀ। ਉਹ ਪ੍ਰਭੂ ਦੀ ਜੋਤ ਹੈ, ਅਖੰਡ ਨਿਰੰਕਾਰ ਦੀ ਜੋਤ ਹਰ ਵੇਲੇ ਬਲ ਰਹੀ ਲਟਾ ਲਟ। ਦਸਵੇਂ ਪਾਤਸ਼ਾਹ ਕਹਿੰਦੇ ਜਾਗਤ ਜੋਤ ਜਪੋ ਨਿਸਬਾਸਰ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ। ਉਹ ਜਾਗਦੀ ਜੋਤ ਆਤਮਾ ਨੂੰ ਜਪੋ, ਅੰਦਰ ਬੈਠੇ ਨੂੰ ਵਾਹਿਗੁਰੂ 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 ਤੁਹਾਡੇ ਅੰਦਰ ਬੈਠਾ, ਉਹਦਾ ਸਿਮਰਨ ਕਰੋ, ਉਹ ਜੋਤ ਨੂੰ ਪਛਾਣੋ। ਮਹਾਰਾਜ ਕਹਿੰਦੇ ਸਦਾ ਏਕ ਰਸ ਦੁੱਖ ਸਭਹੀਨਾ, ਸਾਰੇ ਦੁੱਖਾਂ ਤੋਂ ਰਹਿਤ ਹੈ। ਇੱਕ ਰਸ ਘਟਦੀ ਨਹੀਂ ਵੱਧਦੀ ਨਹੀਂ, ਬਚਪਨ ਵਿੱਚ ਵੀ ਓਨੀ ਹੈ ਜਿੰਨੀ ਜਵਾਨੀ 'ਚ ਹੈ, ਬੁਢੇਪੇ 'ਚ ਵੀ ਓਨੀ ਹੈ ਜਿੰਨੀ ਜਵਾਨੀ 'ਚ ਹੈ, ਜਿਉਂਦਿਆਂ ਵੀ ਓਨੀ ਹੈ ਜਿੰਨੀ ਮਰਨ ਤੋਂ ਬਾਅਦ ਹੈ, ਮਰਨ ਵੇਲੇ ਵੀ ਓਨੀ ਹੈ ਜਿੰਨੀ ਜਿਉਂਦਿਆਂ ਸੀ। ਉਹ ਨਹੀਂ ਘਟਦੀ ਵੱਧਦੀ, ਉਹ ਸਦਾ ਹੀ ਪ੍ਰਕਾਸ਼ ਰੂਪ ਆਤਮਾ ਹੈ, ਜੋਤ ਰੂਪ ਹੈ। ਮਹਾਰਾਜ ਕਹਿੰਦੇ ਦੁੱਖਾਂ ਤੋਂ ਹੀਣ ਹੈ, ਆਤਮਾ ਦੇ ਨੇੜੇ ਦੁੱਖ ਨਹੀਂ ਆਉਂਦਾ, ਦੁੱਖ ਤਾਂ ਸਾਡੇ ਮਨ ਨੂੰ ਲੱਗਦੇ ਹਨ, ਮਨ ਕਰਕੇ ਦੁੱਖ ਆਉਂਦਾ ਹੈ। ਆਤਮਾ ਜਦੋਂ ਆਤਮਾ 'ਚ ਚਲਾ ਜਾਵੇ ਗਿਆਨੀ ਪੁਰਸ਼, ਫਿਰ ਦੁੱਖ ਨਹੀਂ ਰਹਿੰਦਾ। ਹਾਂਜੀ।
ਸੋ ਤਜ ਕਰ ਜਬ ਜਾਵਤ ਦੇਹੇ ਕਰਤੇ ਕਾਢੇ ਵੈਰਸ ਨੇ।
ਔਰ ਜਿਹੜੇ ਤੂੰ ਕਹਿੰਦਾ ਪੁੱਤਰ ਨੇ, ਭਰਾ ਨੇ, ਭਤੀਜੇ ਨੇ, ਪਤਨੀ ਹੈ, ਪੋਤਰੇ ਨੇ, ਰਿਸ਼ਤੇਦਾਰ, ਸਾਕ ਸੰਬੰਧੀ, ਸ਼ਰੀਕਾ, ਭਾਈਚਾਰਾ, ਇਹ ਉਹਨਾਂ ਚਿਰ ਤੈਨੂੰ ਘਰ ਰੱਖਣਗੇ ਜਿੰਨਾ ਚਿਰ ਅੰਦਰ ਤੇਰੇ ਉਹ ਜੋਤ ਰਹੇਗੀ। ਜਦੋਂ ਉਹ ਜੋਤ ਚਲੀ ਗਈ, ਉਸੇ ਵੇਲੇ ਕਾਢੋ ਕਾਢੋ ਹੋਈ, ਰਾਤ ਨਹੀਂ ਪੈਣ ਦੇਣਗੇ ਤੈਨੂੰ, ਰਾਤ ਨਹੀਂ ਰੱਖਣਗੇ, ਕਹਿਣਗੇ ਛੇਤੀ ਕਰੋ, ਰਾਤ ਤੋਂ ਪਹਿਲਾਂ ਪਹਿਲਾਂ ਇਹਦਾ ਸੰਸਕਾਰ ਕਰ ਦਿਓ। ਇਹਨੂੰ ਕੌਣ ਘਰ ਰੱਖੇਗਾ ਮੁਰਦੇ ਨੂੰ? ਘਰ ਤੇ ਕਾਢਾਂ ਵੈਰ ਸਨੇਹੀ, ਸਨੇਹੀ ਕਹਿੰਦੇ ਪਿਆਰ ਕਰਨ ਵਾਲੇ, ਜਿਹੜੇ ਅੱਜ ਪਿਆਰ ਕਰਦੇ ਰਿਸ਼ਤੇਦਾਰ, ਉਸ ਜੋਤ ਤੋਂ ਬਿਨਾਂ ਤੈਨੂੰ ਇੱਕ ਮਿੰਟ ਵੀ ਰੇ ਬੋਰੇ ਤੋਂ ਇਹ ਘਰ ਹੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਹਾਂਜੀ।
ਜਿਸ ਬਹੀਨ ਤਨ ਮ੍ਰਿਤੂ ਅਪਵਿੱਤਰਾ, ਸੋ ਤੂੰ ਲਖੀਏ ਪ੍ਰਿਥਕ ਪਵਿੱਤਰਾ।
ਜਿਸ ਆਤਮਾ ਤੋਂ ਬਿਨਾਂ ਸਰੀਰ ਅਪਵਿੱਤਰ ਮੰਨਿਆ ਜਾਂਦਾ, ਉਹੀ ਸਰੀਰ ਜਿਹਨੂੰ ਪਿਆਰ ਨਾਲ ਗੱਲ ਨਾਲ ਲਾਉਂਦੇ ਹਾਂ, ਮੱਥੇ ਚੁੰਮਦੇ ਹਾਂ, ਪਿਆਰ ਦਿੰਦੇ ਹਾਂ, ਪਿਆਰ ਲੈਂਦੇ ਹਾਂ, ਗੋਦਾਂ 'ਚ ਬੈਠਦੇ ਹਾਂ, ਇਹ ਮੇਰਾ ਬਾਪੂ ਹੈ, ਇਹ ਮੇਰਾ ਮਾਮਾ ਹੈ, ਇਹ ਮੇਰਾ ਚਾਚਾ ਹੈ, ਮੇਰਾ ਦਾਦਾ ਹੈ, ਚੜ੍ਹਾਈ ਕਰ ਜਾਵੇ ਹੱਥ ਲਾ ਕੇ ਅਤੇ ਇੱਦਾਂ ਲੱਗਦਾ ਵੀ ਹੱਥ ਗੰਦਾ ਹੋ ਗਿਆ ਹੁਣ ਧੋਈਏ। ਫਿਰ ਨਹਾਉਂਦੇ ਜਾ ਕੇ, ਸੰਸਕਾਰ ਕਰਨ ਤੋਂ ਬਾਅਦ ਇਸ਼ਨਾਨ ਕਰਦੇ, ਕੱਪੜੇ ਵੀ ਬਦਲਦੇ ਹੈ। ਜਿਹੜੇ ਕਮਰੇ 'ਚ ਮੁਰਦਾ ਪਿਆ ਹੋਵੇ, ਬਾਲਟੀਆਂ ਪਾਣੀ ਦੀਆਂ ਡੋਲ ਡੋਲ ਕੇ, ਧੂਫਾਂ ਤਿਖਾ ਤਿਖਾ ਕੇ, ਅਖੰਡ ਪਾਠ ਉਸੇ ਕਮਰੇ 'ਚ ਰਖਾਉਂਦੇ ਹੈ ਵੀ ਕਿਤੇ ਇੱਥੇ ਕੋਈ ਰਹਿ ਨਾ ਜਾਵੇ ਕਸਰ ਮਸਰ। ਮਹਾਰਾਜ ਕਹਿੰਦੇ ਉਹ ਅਪਵਿੱਤਰ ਹੋ ਜਾਂਦਾ। ਆਤਮਾ ਤੋਂ ਬਿਨਾਂ ਮਿੱਟੀ ਅਪਵਿੱਤਰ ਹੈ, ਆਤਮਾ ਦੇ ਨਾਲ ਪਵਿੱਤਰ ਅਤੇ ਆਤਮਾ ਤੋਂ ਬਿਨਾਂ ਅਪਵਿੱਤਰ। ਹਾਂਜੀ।
ਜਾਤ ਬਰਨ ਤੇ ਲੱਕ ਕਰ ਨਿਆਰੋ, ਨਿਜ ਸਰੂਪ ਕਰੀਏ ਨਿਰਦਾਰੋ।
ਔਰ ਉਹ ਜਿਹੜਾ ਹੈ ਨਾ ਮੁਸਲਮਾਨ ਹੈ, ਨਾ ਉਹ ਹਿੰਦੂ ਹੈ, ਨਾ ਉਹਦੀ ਕੋਈ ਜਾਤ ਹੈ, ਨਾ ਉਹਦੀ ਕੋਈ ਪਾਤ ਹੈ, ਉਹ ਜਾਤ ਪਾਤ ਤੋਂ ਨਿਆਰਾ ਜੋਤ ਸਰੂਪ ਹੈ। ਬਸ ਉਹ ਜੋਤ ਰੂਪ ਜਾਣ ਕੇ ਨਿਰਣੇ ਕਰ ਲਓ, ਆਪਣੇ ਅੰਦਰ ਝਾਤੀ ਮਾਰ ਲਓ, ਉਹਦੀ ਕੋਈ ਜਾਤ ਪਾਤ ਨਹੀਂ, ਸਭ ਜਾਤਾਂ ਪਾਤਾਂ ਤੋਂ ਨਿਆਰਾ ਹੈ।
ਹਰ ਪੁੰਨ ਜੈ ਜੈ ਮਮਤਾ ਥਾਪੇ, ਦੁੱਖ ਮੈਂ ਸੰਗੀ ਹੈ ਨਾ ਕਦਾਪੇ।
ਰਾਏ ਬੁਲਾਰ ਜੀ, ਜਿੱਥੇ ਜਿੱਥੇ ਮਮਤਾ ਬਣਾਈ ਬੈਠੇ ਹੋ, ਮੇਰੀ ਪਤਨੀ, ਮੇਰੇ ਬੱਚੇ, ਮੇਰਾ ਸ਼ਰੀਕਾ, ਮੇਰੀ ਬਰਾਦਰੀ, ਮੇਰੀ ਜ਼ਮੀਨ, ਮੇਰਾ ਘਰ, ਇਹ ਸਾਰੀਆਂ ਚੀਜ਼ਾਂ ਦੁੱਖ 'ਚ ਸਾਥੀ ਨਹੀਂ ਹੁੰਦੀਆਂ, ਸੁੱਖ ਦੇ ਸਾਰੇ ਸਾਥੀ ਨੇ, ਦੁੱਖ ਮੈਂ ਸੰਗ ਨਾ ਕੋਏ। ਇਹਨਾਂ 'ਚੋਂ ਦੁੱਖ ਵਿੱਚ ਕੋਈ ਵੀ ਸੰਗੀ ਨਹੀਂ ਬਣਦਾ।
ਧਨ ਆਦਿਕ ਜੇ ਭਿੱਖੋ ਪਦਾਰਥ, ਸਭ ਜੀਵਤ ਲੋ ਮੂਏ ਅਕਾਰਤ।
ਧਨ, ਪ੍ਰੋਪਰਟੀ, ਜਾਇਦਾਦ, ਜ਼ਮੀਨਾਂ, ਸੋਨਾ, ਚਾਂਦੀ, ਹੀਰੇ, ਮੋਤੀ, ਇਹ ਜੀਵਤ ਲੋ ਵਿਵਹਾਰ ਹੈ, ਜਿਉਂਦਿਆਂ ਦੇ ਮੇਲੇ ਹੈ, ਮਰਨ ਤੋਂ ਬਾਅਦ ਕੌਡੀ ਮੁੱਲ ਨਹੀਂ ਇਹਨਾਂ ਦਾ। ਮਰਨ ਤੋਂ ਬਾਅਦ ਇਹ ਪੈਸਾ, ਇਹ ਧਨ, ਇਹ ਸਭ ਕੁਛ ਇੱਥੇ ਹੀ ਰਹਿ ਜਾਣਾ ਹੈ।
ਜੇ ਗਿਆਤੀ ਬੰਤਾ ਸੁਤਨਾਤੀ, ਤਨ ਤਿਆਗੇ ਤੇ ਕੋ ਨਾ ਸੰਗਾਤੇ।
ਜਿਹੜੇ ਰਿਸ਼ਤੇਦਾਰ ਨੇ, ਘਰ ਵਾਲੀ ਹੈ, ਪੁੱਤਰ ਧੀਆਂ ਨੇ, ਸਰੀਰ ਤਿਆਗਣ ਤੋਂ ਬਾਅਦ ਕੋਈ ਨਾਲ ਨਹੀਂ ਜਾਂਦਾ।
ਦੋਹੇਰਾ ਬਸਤਰ ਸਮਾਨ ਸਰੀਰ ਸੋ, ਜੀਰਣ ਹੈ ਤਜ ਜਾਏ।
ਇਹ ਇਸ ਤਰ੍ਹਾਂ ਹੈ ਸਰੀਰ, ਜਿਵੇਂ ਪੁਰਾਣੇ ਕੱਪੜੇ ਹੋ ਜਾਣ, ਜੀਰਣ ਹੋ ਜਾਣ, ਪਾਠ ਜਾਣ, ਬੋਧੇ ਹੋ ਜਾਣ, ਅਤੇ ਲਾਹ ਕੇ ਨਵੇਂ ਪਹਿਨ ਲਈਦਾ। ਆਤਮਾ, ਜੀਵ ਆਤਮਾ, ਕਿਉਂਕਿ ਆਤਮਾ ਦੇ ਵੀ ਦੋ ਹਿੱਸੇ ਮੰਨਣੇ ਪੈਣੇ ਨੇ ਸਮਝਣ ਵਾਸਤੇ। ਇੱਕ ਸ਼ੁੱਧ ਆਤਮਾ ਬ੍ਰਹਮ ਗਿਆਨੀ ਦੀ ਹੈ, ਉਹ ਪਰਮਾਤਮਾ ਨਾਲ ਅਭੇਦ ਹੈ। ਇੱਕ ਜੀਵ ਆਤਮਾ ਹੈ ਜਿਹਦੇ ਅੰਦਰ ਮੈਂ ਮੇਰੀ ਹੰਗਤਾ ਮਮਤਾ ਵੜੀ ਹੋਈ ਹੈ। ਉਹ ਜਿਹੜੀ ਜੀਵ ਆਤਮਾ ਹੈ ਉਹ ਪੁਰਾਣੇ ਕੱਪੜੇ ਤਿਆਗ ਕੇ ਨਵੇਂ ਕੱਪੜੇ ਧਾਰਨ ਕਰ ਲੈਂਦੀ ਹੈ। ਇੱਕ ਸਰੀਰ ਨੂੰ ਛੱਡ ਕੇ ਦੂਜਾ ਸਰੀਰ ਧਾਰਨ ਕਰ ਲੈਂਦੀ ਹੈ।
ਯਾ ਤੇ ਨਿਆਰੋ ਆਤਮਾ ਲਖੋਰੇ ਨਰ ਨਾਹੇ।
ਆਤਮਾ ਨਿਆਰੀ ਹੈ, ਜਿਵੇਂ ਕੱਪੜਿਆਂ ਤੋਂ ਸਾਡਾ ਸਰੀਰ ਨਿਆਰਾ ਹੈ। ਕੱਪੜੇ ਸਦਾ ਨਹੀਂ ਅਸੀਂ ਰੱਖਣੇ, ਬਦਲ ਲੈਣੇ ਆ, ਪੁਰਾਣੇ ਹੋ ਗਏ। ਸਰੀਰ ਵੀ ਪੁਰਾਣਾ ਹੋ ਗਿਆ ਅਤੇ ਬਦਲ ਲੈਣਾ, ਇਹ ਸਦਾ ਸਾਡਾ ਨਹੀਂ ਰਹਿਣਾ।
ਜੋ ਪਈ ਸੁਣ ਤਨ ਮਾਨ ਵਿਸਾਰਿਓ ਰਾਏ, ਸ਼੍ਰੀ ਗੁਰੂ ਤੋਂ ਪੁੰਨ ਗਿਰਾ ਅਲਾਏ।
ਆਖੋ ਸਤਨਾਮ ਸ੍ਰੀ ਜਦੋਂ ਮਹਾਰਾਜ ਨੇ ਇਹ ਗਿਆਨ ਸਮਝਾਇਆ ਵੀ ਤੂੰ ਸਰੀਰ ਨਹੀਂ ਹੈ, ਤੂੰ ਸਰੀਰ ਤੋਂ ਵੱਖਰਾ ਹੈ। ਸਰੀਰ ਤਾਂ ਇਹ ਕੱਪੜਾ ਹੈ, ਤੈਨੂੰ ਮਿਲਿਆ ਹੋਇਆ, 150 ਸਾਲ ਪਹਿਨ ਕੇ ਬਦਲ ਲੈਣਾ। ਰਾਜੇ ਨੇ ਬਚਨ ਮੰਨਿਆ, ਕਿਉਂਕਿ ਸਾਧ ਸੰਗਤ ਜੀ ਇਹ ਬ੍ਰਹਮ ਗਿਆਨ ਦੀ ਗੱਲ ਉਹਨੂੰ ਸਮਝ ਆਉਣੀ ਹੈ ਜਿਹਨੇ ਪਹਿਲਾਂ ਸੁਣਨਾ ਫਿਰ ਮੰਨਣਾ। ਚਾਰ ਪੌੜੀਆਂ ਜਪਜੀ ਸਾਹਿਬ ਵਿੱਚ ਸੁਣਨ ਦੀਆਂ, ਚਾਰ ਮੰਨਣ ਦੀਆਂ, ਫਿਰ ਚਾਰ ਨਿਧਿਆਸਣ ਦੀਆਂ, ਅਭਿਆਸ ਕਰਨ ਦੀਆਂ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਹਰ ਬੰਦੇ ਨੂੰ ਨਹੀਂ ਇਹ ਗੱਲ ਸਮਝ ਆਉਣੀ, ਕਥਾ ਆਪਾਂ ਸਾਰਿਆਂ ਨੇ ਕਰ ਵੀ ਲੈਣੀ ਹੈ, ਸੁਣ ਵੀ ਲੈਣੀ ਹੈ, ਅਵਸਥਾ ਨਹੀਂ ਬਣਨੀ। ਰਾਏ ਬੁਲਾਰ ਦੀ ਭਗਤੀ ਬੜੀ ਸੀ, ਸੁਣਨਾ ਸਿੱਖਿਆ ਹੋਇਆ ਸੀ, ਸੁਣ ਕੇ ਮੰਨਣਾ ਵੀ ਸਿੱਖਿਆ ਹੋਇਆ ਸੀ। ਜਦੋਂ ਉਹਨੇ ਸੁਣਿਆ, ਉਹਨੇ ਆਪਣੇ ਸਰੀਰ ਦਾ ਹੰਕਾਰ ਛੱਡ ਦਿੱਤਾ ਵੀ ਮੈਂ ਸਰੀਰ ਨਹੀਂ ਹਾਂ। ਇੰਨਾ ਉਹਨੂੰ ਪਤਾ ਲੱਗ ਗਿਆ, ਪਰ ਅੱਗੇ ਉਹਨੂੰ ਜੋ ਪੁੱਛਣ ਦੀ ਇੱਛਾ ਸੀਗੀ ਉਹ ਵੀ ਤਾਂ ਉਹਨੇ ਗੁਰੂ ਤੋਂ ਹੀ ਪੁੱਛਣਾ ਸੀ। ਫਿਰ ਉਹਨੇ ਸਵਾਲ ਕੀਤਾ,
ਤਨ ਮੈਂ ਨਹੀਂ ਬਤਾਈ ਸਾਚੀ, ਇੰਦਰੈ ਮੈਂ ਅੰਤਾ ਰੁਚ ਰਾਚੇ।
ਕਹਿਣ ਲੱਗਾ, ਮਹਾਰਾਜ ਇਹ ਗੱਲ ਤਾਂ ਆਪਨੇ ਵਧੀਆ ਦੱਸੀ ਹੈ ਕਿ ਮੈਂ ਸਰੀਰ ਨਹੀਂ ਹਾਂ, ਮੈਨੂੰ ਸਮਝ ਆ ਗਈ ਹੈ। ਪਰ ਮਹਾਰਾਜ ਇੰਦਰੀਆਂ ਤਾਂ ਮੈਂ ਹਾਂ, ਇੰਦਰੀਆਂ 10, ਕਰਮ ਇੰਦਰੀਆਂ 5 ਅਤੇ 5 ਗਿਆਨ ਇੰਦਰੀਆਂ 10 ਬਣਦੀਆਂ। ਮਹਾਰਾਜ ਜਿਹੜੀਆਂ ਇਹ ਇੰਦਰੀਆਂ ਨੇ, ਇਹਨਾਂ ਵਿੱਚ ਤਾਂ ਮੇਰੀ ਮਮਤਾ ਹੈ ਨਾ, ਇਹਨਾਂ ਵਿੱਚ ਤਾਂ ਮੇਰੀ ਹੰਗਤਾ ਹੈ। ਹਾਂਜੀ,
ਜਾਂ ਤੇ ਮੈਂ ਦੇਖੋ ਮੈਂ ਸੁਣੋ, ਮੈਂ ਚਲੋ ਮੈਂ ਗਾਉ ਬਖਨੋ।
ਹਾਂ ਮਹਾਰਾਜ, ਮੈਂ ਦੇਖਦਾ ਹਾਂ, ਮੈਂ ਦੇਖਦਾ ਹਾਂ, ਅੱਖਾਂ ਨਾਲ ਹੀ ਦੇਖਦਾ, ਮੈਂ ਸੁਣਦਾ ਹਾਂ, ਮੈਂ ਚੱਲਦਾ ਹਾਂ, ਮੈਂ ਪਕੜਦਾ ਹਾਂ। ਜੇ ਮਹਾਰਾਜ ਮੈਂ ਇੰਦਰੀਆਂ ਹਾਂ ਤਾਂ ਹੀ ਮੈਂ ਸੁਣਦਾ ਹਾਂ, ਅੱਖਾਂ ਨਾਲ ਮੈਂ ਦੇਖਦਾ ਹਾਂ, ਕੰਨਾਂ ਨਾਲ ਮੈਂ ਸੁਣਦਾ ਹਾਂ, ਪੈਰਾਂ ਨਾਲ ਮੈਂ ਤੁਰਦਾ ਹਾਂ, ਹੱਥਾਂ ਨਾਲ ਮੈਂ ਪਕੜਦਾ ਹਾਂ, ਜੀਭ ਨਾਲ ਮੈਂ ਬੋਲਦਾ ਹਾਂ, ਚਮੜੀ ਨਾਲ ਮੈਂ ਸਪਰਸ਼ ਕਰਦਾ ਹਾਂ, ਨੱਕਾਂ ਨਾਲ ਮੈਂ ਸੁੰਘਦਾ ਹਾਂ। ਮਹਾਰਾਜ ਫਿਰ ਇਹਦਾ ਮਤਲਬ ਮੈਂ ਇੰਦਰੀਆਂ ਹੋਵਾਂਗਾ ਜੇ ਮੈਂ ਸਰੀਰ ਨਹੀਂ ਹਾਂ।
ਮੈਂ ਸੁੰਘੋ ਮੈਂ ਕਰੋ ਸਪਰਸ਼ਾ ਲਿਓ ਸਾਧ ਅਸੰਤਾ ਧਰਸਾ।
ਮੈਂ ਸੁੰਘਦਾ ਹਾਂ, ਮੈਂ ਸਪਰਸ਼ ਕਰਦਾ ਹਾਂ, ਛੂੰਹਦਾ ਹਾਂ ਚਮੜੀ ਦੇ ਨਾਲ। ਮਹਾਰਾਜ ਮੈਂ ਸਾਰੀਆਂ ਚੀਜ਼ਾਂ ਦਾ ਸਵਾਦ ਲੈਂਦਾ ਹਾਂ, ਰਸ ਲੈਂਦਾ ਹਾਂ, ਮਿੱਠੇ ਖੱਟੇ ਦਾ ਮੈਂ ਜੀਭ ਨਾਲ ਸਵਾਦ ਲੈਂਦਾ ਹਾਂ, ਔਰ ਆਵਾਜ਼ ਮਿੱਠੀ ਹੈ ਕੋਇਲ ਦੀ ਹੈ, ਕਾਂ ਦੀ ਹੈ, ਇਹ ਸਾਰਾ ਮੈਂ ਕੰਨਾਂ ਨਾਲ ਗਿਆਨ ਲੈਂਦਾ ਹਾਂ। ਮਹਾਰਾਜ ਮੈਂ ਸੁਣਦਾ, ਵੇਖਦਾ, ਸੁੰਘਦਾ, ਸਪਰਸ਼ ਕਰਦਾ ਹਾਂ, ਫਿਰ ਮੈਂ ਇੰਦਰੀਆਂ ਹੋਵਾਂਗਾ।
ਤਾਂ ਤੇ ਤਨ ਤੇ ਅਨਰਖਿਕਾ ਸੋ ਸਰੂਪ ਮੈਂ ਮਾਨਿਓ ਨਿਕਾ।
ਮਹਾਰਾਜ ਮੈਂ ਸਰੀਰ ਨਹੀਂ ਹਾਂ ਤਾਂ ਇੰਦਰੀਆਂ ਤਾਂ ਜ਼ਰੂਰ ਆ, ਮੈਂ ਸਰੀਰ ਨਹੀਂ ਉਹ ਤਾਂ ਮੈਂ ਮੰਨ ਲਿਆ, ਪਰ ਮੈਂ ਦੇਖਦਾ ਹਾਂ, ਮੈਂ ਸੁਣਦਾ ਹਾਂ, ਮੈਂ ਬੋਲਦਾ ਹਾਂ, ਮੈਂ ਪਕੜਦਾ ਹਾਂ, ਮੈਂ ਤੁਰਦਾ ਹਾਂ, ਇਹ ਇੰਦਰੀਆਂ ਦਾ ਮੈਂ ਹਾਂ, ਮੈਂ ਆਪਣਾ ਇਹ ਸਰੂਪ ਤਾਂ ਮੰਨ ਸਕਦਾ ਹਾਂ।
ਬੋਰਾ ਜਿਨ ਤੂੰ ਇੰਦਰੈ ਨਾਈ ਸੁਣੋ ਜੁਗਤੀਆ ਪਰਸ਼ੁਤ ਮਾਈ।
ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਨਹੀਂ ਰਾਜਾ, ਤੂੰ ਇੰਦਰੀਆਂ ਵੀ ਨਹੀਂ ਹੈ। ਜੋ ਤੂੰ ਇਹ ਸਮਝ ਬੈਠਾ ਕਿ ਮੈਂ ਅੱਖਾਂ, ਕੰਨ, ਨੱਕ, ਜੀਭ, ਇਹ ਨਹੀਂ ਹੈ ਤੂੰ, ਇਹ ਵੀ ਤੇਰਾ ਭੁਲੇਖਾ ਹੈ, ਇਹ ਵੀ ਕੱਢ ਦਿੰਦੇ ਹਾਂ।
ਜਿਉਂ ਤਿਖਾਨ ਕੇ ਹੱਥ ਨਮਾਈ, ਬਿਨਾਂ ਕੁਠਾਰੋ ਕ੍ਰਿਤ ਵੈ ਨਾਈ।
ਜਿਵੇਂ ਤਰਖਾਣ ਦੇ ਹੱਥ ਵਿੱਚ ਕੁਹਾੜਾ ਆਉਂਦਾ ਹੈ, ਕੁਹਾੜੇ ਤੋਂ ਬਿਨਾਂ ਉਹ ਲੱਕੜ ਵੱਢ ਨਹੀਂ ਸਕਦਾ। ਉਹ ਜਿਹੜਾ ਤੇਸਾ ਹੁੰਦਾ ਹੈ ਜਾਂ ਉਹਦੇ ਕੋਲ ਆਰੀ ਹੁੰਦੀ ਹੈ, ਕੁਹਾੜਾ ਹੁੰਦਾ, ਤਰਖਾਣ ਦਾ ਔਜ਼ਾਰ ਹੁੰਦਾ, ਉਹ ਹੋਵੇਗਾ ਤਾਂ ਹੀ ਉਹ ਕੰਮ ਕਰੇਗਾ। ਪਰ ਤਰਖਾਣ ਜਿਹੜਾ ਹੈ ਉਹ ਕੁਹਾੜਾ ਨਹੀਂ ਹੁੰਦਾ, ਕੁਹਾੜੇ ਤੋਂ ਵੱਖਰਾ ਹੁੰਦਾ। ਆਖੋ ਸਤਨਾਮ। ਤਰਖਾਣ ਆਰਾ ਨਹੀਂ ਹੁੰਦਾ, ਆਰੇ ਤੋਂ ਵੱਖਰਾ ਹੁੰਦਾ। ਤਰਖਾਣ ਤੇਸਾ ਨਹੀਂ ਹੁੰਦਾ, ਉਹ ਤੇਸੇ ਤੋਂ ਵੱਖਰਾ ਹੁੰਦਾ। ਹਾਂਜੀ।
ਤਿਉਂ ਸਾਧਨ ਹੈ ਇੰਦਰੈ ਬ੍ਰਿੰਦਾ, ਇਨਤੇ ਆਤਮ ਪ੍ਰਿਕਤ ਆਨੰਦਾ।
ਇਹ ਇੰਦਰੀਆਂ ਅਤੇ ਤੇਸੇ, ਆਰੀਆਂ, ਕੁਹਾੜੀਆਂ, ਇਹ ਤਾਂ ਰੰਦੇ ਹਨ। ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਤਰਖਾਣ ਵੱਖਰਾ ਹੈ, ਤੂੰ ਇਹਨਾਂ ਨੂੰ ਸਮਝ ਬੈਠਾ ਸਾਰਾ ਕੁਝ। ਇਹ ਤਾਂ ਔਜ਼ਾਰ ਹਨ, ਇਹ ਤਾਂ ਉਹਦੇ ਹਥਿਆਰ ਹਨ ਕੰਮ ਕਰਨ ਵਾਲੇ।
ਨਾਨਾ ਇੰਦਰੈ ਤਾਂ ਮਤ ਨਾਨਾ, ਕੈਸੇ ਨਿਜ ਸਰੂਪ ਅਨੁਮਾਨਾ।
ਅਨੇਕਾਂ ਇੰਦਰੀਆਂ ਦੇ ਵੱਖਰੇ ਵੱਖਰੇ ਮਤ ਨੇ, ਤੂੰ ਆਪਣਾ ਸਰੂਪ ਇੱਕ ਹੈ ਤੇਰਾ, ਇੱਕ ਓਅੰਕਾਰ ਇੱਕ ਹੈ, ਅਤੇ ਇੱਕ ਓਅੰਕਾਰ ਨੂੰ ਤੂੰ ਵੱਖਰਾ ਕਿਵੇਂ ਮੰਨ ਲਵੇਂਗਾ? ਅੱਖਾਂ ਵੀ ਮੰਨ ਲਵੇਂ, ਕੰਨ ਵੀ ਮੰਨ ਲਵੇਂ, ਕਿੱਦਾਂ ਹੋ ਸਕਦਾ ਇਹ? ਹਾਂਜੀ।
ਸਦਾ ਏਕ ਤੂੰ ਚੈਤਨ ਨਿਕਾ, ਜੇ ਬਿਨ ਜਲਵੈ ਬ੍ਰਿੰਦ ਰਖੀਕਾ।
ਤੂੰ ਇੱਕ ਹੈ, ਸਦਾ ਚੇਤਨ ਹੈ, ਸਦਾ ਪ੍ਰਕਾਸ਼ ਹੈ। ਉਹ ਜਿਹੜੇ ਔਜ਼ਾਰ ਨੇ ਉਹ ਤਾਂ ਸਦਾ ਕੰਮ ਨਹੀਂ ਕਰਦੇ, ਸੁੱਤੇ ਪਿਆਂ ਅੱਖਾਂ ਨਹੀਂ ਦੇਖਦੀਆਂ ਔਰ ਕੰਨ ਵੀ ਨਹੀਂ ਸੁਣਦੇ, ਔਰ ਹੱਥ ਪੈਰ ਵੀ ਸੁੱਤੇ ਪਿਆਂ ਦੇ ਕੰਮ ਨਹੀਂ ਕਰਦੇ, ਪਿਆ ਰਹਿੰਦਾ। ਹਾਂਜੀ।
ਅੰਧ ਮੂਕ ਗੂੰਗੇ ਪੁਨ ਜੇਈ, ਜੀਵਤ ਜਗਤ ਰਹਿਤੇ ਤੇਈ।
ਫਿਰ ਦੇਖ, ਜਿਨ੍ਹਾਂ ਦੀਆਂ ਅੱਖਾਂ ਨਹੀਂ ਹੁੰਦੀਆਂ, ਅੰਨੇ ਹੁੰਦੇ ਨੇ, ਉਹ ਵੀ ਤਾਂ ਜਿਉਂਦੇ ਨੇ। ਜੇ ਆਤਮਾ ਅੱਖਾਂ 'ਚ ਹੋਵੇ ਤਾਂ ਅੰਨੇ ਮਰ ਨਾ ਜਾਣ ਸਾਰੇ, ਪਰ ਅੰਨੇ ਜਿਉਂਦੇ ਨੇ, ਸੌ ਸੌ ਸਾਲ ਜਿਉਂਦੇ ਨੇ। ਜਿਹੜੇ ਗੂੰਗੇ ਨੇ, ਜ਼ਬਾਨ ਨਹੀਂ ਕੰਮ ਕਰਦੀ, ਉਹ ਵੀ ਤਾਂ ਜਿਉਂਦੇ ਨੇ। ਜਿਨ੍ਹਾਂ ਦੇ ਕੰਨ ਕੋਈ ਨਹੀਂ ਬਹਿਰੇ ਬੋਲੇ, ਉਹ ਵੀ ਜਿਉਂਦੇ ਨੇ। ਉਹ ਜਿਨ੍ਹਾਂ ਦੀਆਂ ਲੱਤਾਂ ਵੱਡੀਆਂ ਹੁੰਦੀਆਂ ਨੇ, ਉਹ ਵੀ ਜਿਉਂਦੇ ਨੇ। ਜਿਨ੍ਹਾਂ ਦੇ ਹੱਥ ਟੁੰਡੇ ਹੁੰਦੇ ਨੇ, ਉਹ ਵੀ ਜਿਉਂਦੇ ਨੇ। ਫਿਰ ਦੱਸ, ਇਹ ਇੰਦਰੀਆਂ ਕਿਵੇਂ ਆਤਮਾ ਹੋ ਗਈ?
ਇਨ ਤੇ ਆਤਮਾ ਲਖੀਏ ਨਿਆਰੋ, ਇੰਦਰੈ ਤਨ ਕੋ ਜੋ ਨਿਆਧਾਰੋ।
ਆਤਮਾ ਇਹਨਾਂ ਤੋਂ ਵੱਖਰਾ ਹੈ, ਤਰਖਾਣ ਵੱਖਰਾ ਹੈ, ਇਹ ਤੇ ਉਹਦੀਆਂ ਆਰੀਆਂ ਨੇ। ਜੇ ਨਾ ਆਰੀ ਹੋਵੇ ਤਾਂ ਵੀ ਤਰਖਾਣ ਮਰ ਨਹੀਂ ਜਾਂਦਾ, ਠੀਕ ਹੈ ਕਿ ਉਹ ਕੰਮ ਨਹੀਂ ਕਰ ਸਕਦਾ ਜਿਹੜਾ ਆਰੀ ਨਾਲ ਹੋਣਾ। ਪਰ ਆ ਤਰਖਾਣ ਤਾਂ ਬੈਠਾ ਨਾ, ਜਿਹੜਾ ਤੇਸੇ ਨਾਲ ਕੰਮ ਹੋਣਾ ਹੈ ਉਹ ਤੇਸੇ ਨਾਲ ਹੋਣਾ, ਠੀਕ ਹੈ। ਪਰ ਜੇ ਨਹੀਂ ਹੈ ਤਾਂ ਵੀ ਤਰਖਾਣ ਤਾਂ ਬੈਠਾ ਨਾ ਆਪਣੇ ਆਨੰਦ ਵਿੱਚ, ਆਤਮਾ ਤਾਂ ਬੈਠੀ ਹੈ। ਅੰਨਾ ਅੱਖਾਂ ਤੋਂ ਨਹੀਂ ਦੇਖਦਾ ਪਰ ਆਤਮਾ ਤਾਂ ਅੰਦਰ ਹੈ, ਬੋਲਾ ਕੰਨਾਂ ਤੋਂ ਨਹੀਂ ਸੁਣਦਾ ਪਰ ਜਿਉਂਦਾ ਤਾਂ ਹੈ। ਉਹ ਜਿਹੜਾ ਅੰਦਰ ਬੈਠਾ ਹੈ ਉਹ ਤਾਂ ਹੈ, ਉਹ ਅੱਖਾਂ ਕੰਨਾਂ ਦਾ ਮੁਥਾਜ ਨਹੀਂ ਹੈ, ਇਹਦਾ ਸਾਧਨ ਨੇ ਜ਼ਿੰਦਗੀ ਜੀਣ ਵਾਸਤੇ ਚਾਹੀਦੇ ਨੇ, ਨਾ ਹੋਣ ਤਾਂ ਵੀ ਗੁਜ਼ਾਰਾ ਚੱਲਦਾ ਲੋਕਾਂ ਦਾ।
ਨਿਜ ਤਤ ਕੋ ਰਖੀਕ ਗੁਣ ਗਰਾਏ, ਨਭ ਕੋ ਸ਼ਬਦ ਸ਼ਰਵਣ ਗੈ ਤਾਈ।
ਜਿਹੜੇ ਇਹ ਇੰਦਰੀਆਂ ਨੇ ਇਹ ਆਪਣੇ ਆਪਣੇ ਗੁਣਾਂ ਨੂੰ ਗ੍ਰਹਿਣ ਕਰਦੀਆਂ ਨੇ। ਜਿਹੜਾ ਸਰਵਣ ਹੈ, ਕੰਨ ਹੈ, ਇਹ ਆਕਾਸ਼ ਦਾ ਸਤੋ ਗੁਣ ਭਾਗ ਹੈ, ਕਿਉਂਕਿ ਜਿਹੜਾ ਆਕਾਸ਼ ਹੈ ਉਹ ਸ਼ਬਦ ਗੁਣ ਵਾਲਾ ਹੈ ਅਤੇ ਸ਼ਬਦ ਦਾ ਜਿਹੜਾ ਆਕਾਸ਼ ਦਾ ਸਤੋ ਗੁਣ ਹੈ ਉਹਦੇ ਤੋਂ ਕੰਨ ਬਣੇ ਨੇ ਔਰ ਜਿਹੜਾ ਆਕਾਸ਼ ਦਾ ਰਜੋ ਗੁਣ ਹੈ ਉਹਦੇ ਤੋਂ ਵਾਕ ਬਣਿਆ ਬੋਲਣਾ ਇਹ ਬੋਲਦਾ ਇਹ ਸੁਣਦੇ ਹੈ ਰਜੋ ਗੁਣ ਅਤੇ ਸਤੋ ਗੁਣ ਆਕਾਸ਼ ਦੇ ਵਿੱਚ ਦੋਵੇਂ ਹੀ ਨੇ ਸਤੋ ਗੁਣ ਤੋਂ ਬਣੇ ਕੰਨ ਰਜੋ ਗੁਣ ਤੋਂ ਵਾਕ ਇੰਦਰੀ ਹੈ ਜਦੋਂ ਵਾਕ ਬੋਲਦਾ ਤੇ ਕੰਨ ਸੁਣਦੇ ਨੇ
ਤੁਚਾ ਵਾਉ ਕੀ ਇੰਦਰੈ ਜਾਨ ਤੇ ਕੋ ਵਿਸ਼ੈ ਸਪਰਸ਼ ਪਚਾ
ਜਿਹੜੀ ਚਮੜੀ ਹੈ ਉਹ ਸਪਰਸ਼ ਕਰਦੀ ਹੈ ਉਹ ਜਿਹੜੀ ਹੈ ਉਹ ਵਾਯੂ ਦੀ ਹਵਾ ਦੀ ਸਤੋ ਗੁਣ ਅੰਸ਼ ਹੈ ਜਿਹੜੀ ਹਵਾ ਦਾ ਸਤੋ ਗੁਣ ਅੰਸ਼ ਹੈ ਉਸ ਤੋਂ ਚਮੜੀ ਬਣੀ ਹੈ ਔਰ ਜਿਹੜਾ ਵਾਯੂ ਦਾ ਰਜੋ ਗੁਣ ਹੈ ਉਹ ਤੋਂ ਹੱਥ ਬਣੇ ਨੇ ਚਮੜੀ ਸਪਰਸ਼ ਕਰਦੀ ਹੈ ਹੱਥ ਉਹਦਾ ਨਿਰਵਾਹ ਕਰਦੇ ਨੇ ਹੱਥ ਚਮੜੀ ਨੂੰ ਛੂੰਹਦੇ ਨੇ ਇਹ ਰਜੋ ਗੁਣ ਤੋਂ ਬਣੇ ਨੇ ਅਤੇ ਚਮੜੀ ਸਤੋ ਗੁਣ ਤੋਂ ਬਣੀ ਹੈ ਹਵਾ ਦਾ ਹੀ ਪਸਾਰਾ ਸਾਰਾ ਪੰਜਾਂ ਤੱਤਾਂ ਦਾ ਪਸਾਰਾ ਇਹ ਸਰੀਰ ਦੇ ਵਿੱਚ ਹੀ ਹੈ ਹਾਂਜੀ
ਜੇ ਸੁਭਾਉ ਤਾਂ ਕੋ ਸੋ ਗਈ ਬਾਦ ਅੰਤਾ ਤੂੰ ਕਿਉਂ ਲਏ
ਜਿਹਦਾ ਜੋ ਜੋ ਸੁਭਾਅ ਹੈ ਉਹੀ ਚੀਜ਼ ਨੂੰ ਗ੍ਰਹਿਣ ਕਰ ਰਿਹਾ ਅੱਖਾਂ ਜਿਹੜੀਆਂ ਨੇ ਅੱਖਾਂ ਅੱਗ ਦੇ ਸਤੋ ਗੁਣ ਤੋਂ ਬਣੀਆਂ ਨੇ ਅੱਗ ਰੂਪ ਨੂੰ ਚਾਹੁੰਦੀ ਹੈ ਅਤੇ ਜਿਹੜੇ ਪੈਰ ਨੇ ਇਹ ਰਜੋ ਗੁਣ ਤੋਂ ਬਣੇ ਨੇ ਇਹ ਰੂਪ ਨੂੰ ਵੇਖਣ ਲਈ ਤੁਰ ਪੈਂਦੇ ਨੇ ਜਿੱਥੇ ਕੋਈ ਸੋਹਣਾ ਫੁੱਲ ਖਿੜਿਆ ਅੱਖਾਂ ਦੇਖਣਾ ਚਾਹੁੰਦੀਆਂ ਨੇ ਪੈਰ ਉੱਧਰ ਤੁਰ ਪੈਂਦੇ ਚਲੋ ਦੇਖੀਏ ਇਹ ਰਜੋ ਗੁਣ ਹੈ ਅਤੇ ਅੱਖਾਂ ਸਤੋ ਗੁਣ ਹੈ ਇਹ ਸਾਰਾ ਅਗਨੀ ਦਾ ਪਸਾਰਾ ਹੈ ਔਰ ਜਿਹੜੀ ਜੀਭ ਹੈ ਇਹ ਜੀਭ ਜਲ ਅਤੇ ਸਤੋ ਗੁਣ ਤੋਂ ਬਣੀ ਹੈ ਔਰ ਜਿਹੜੀ ਜਨਨੇਂਦਰੀ ਹੈ ਉਹ ਰਜੋ ਗੁਣ ਤੋਂ ਬਣੀ ਹੈ ਇਹ ਰਸ ਨੂੰ ਗ੍ਰਹਿਣ ਕਰਦੀ ਹੈ ਉਹ ਰਸ ਨੂੰ ਤਿਆਗ ਦਿੰਦੀ ਹੈ ਇਸ ਤਰ੍ਹਾਂ ਇਹ ਸਾਰੀਆਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਪੰਜਾਂ ਤੱਤਾਂ ਤੋਂ ਬਣੀਆਂ ਨੇ ਆਪਣਾ ਆਪਣਾ ਕੰਮ ਕਰਦੀਆਂ ਨੇ ਤੂੰ ਇਹਦੇ 'ਚ ਕਿਉਂ ਫਸਿਆ ਬੈਠਾ
ਸਭ ਰੱਖੀਕ ਲੱਖੀਏ ਦੁੱਖ ਕੂਪਾ ਤੋਰ ਸਰੂਪ ਆਨੰਦ ਅਨੁਪਾ
ਤੂੰ ਆਪਣੇ ਆਪ ਨੂੰ ਇਹਨਾਂ ਤੋਂ ਵੱਖਰਾ ਸਮਝ ਇਹ ਤੇ ਦੁੱਖ ਦਾ ਖੂਹ ਨੇ ਸਾਰੇ ਅੱਖਾਂ ਪਰਾਇਆ ਰੂਪ ਦੇਖ ਕੇ ਆਤਮਾ ਨੂੰ ਭੁਲਾ ਦਿੰਦੀਆਂ ਨੇ ਆਤਮਾ ਨੂੰ ਨਹੀਂ ਦੇਖਦੀਆਂ ਬਾਹਰ ਹੀ ਦੇ ਚਮੜੀ ਦੇਖੀ ਜਾਂਦੀਆਂ ਗੋਰਾ ਕਾਲਾ ਚਿੱਟਾ ਨੀਲਾ ਪੀਲਾ ਇਹ ਹੀ ਦੇਖੀ ਜਾਂਦੀ ਕੰਨ ਨਿੰਦਾ ਚੁਗਲੀ ਸੁਣੀ ਜਾਂਦੇ ਹੈ ਬਾਣੀ ਨਹੀਂ ਸੁਣਦੇ ਆਤਮਾ ਵਾਲੇ ਪਾਸੇ ਬੰਦੇ ਦਾ ਧਿਆਨ ਹੀ ਨਹੀਂ ਜਾਂਦਾ ਆਪਣੇ ਵੱਲ ਇਹ ਤਾਂ ਸਾਰੇ ਦੁੱਖ ਦੇਣ ਵਾਲੇ ਹੈ ਇੰਦਰੀਓ ਕੇ ਭੋਗ ਸਾਰੇ ਭਾਰੇ ਰੋਗ ਦੇਣ ਵਾਰੇ ਭਰਥਰੀ ਜੀ ਨੇ ਵੈਰਾਗ ਸ਼ਤਕ 'ਚ ਲਿਖਿਆ ਕਹਿੰਦੇ ਇੰਦਰੀਆਂ ਦੇ ਜਿੰਨੇ ਵੀ ਭੋਗ ਨੇ ਉਹ ਭਾਰੇ ਭਾਰੇ ਰੋਗ ਦੇਣ ਵਾਲੇ ਨੇ
ਸੁਣ ਗੋ ਅੰਗ ਬੁਲਾਰ ਵਿਸਾਰੀ ਪੁਨ ਸ਼੍ਰੀ ਗੁਰਸੋ ਗਿਰਾ ਉਚਾਰੇ
ਜਦੋਂ ਮਹਾਰਾਜ ਨੇ ਇਸ ਤਰ੍ਹਾਂ ਦੱਸਿਆ ਨਾ ਤੇ ਰਾਏ ਬੁਲਾਰ ਨੂੰ ਸਮਝ ਆਈ ਥੋੜ੍ਹੀ ਜੀ ਬਈ ਮੈਂ ਇੰਦਰੀਆਂ ਵੀ ਨਹੀਂ ਹਾਂ ਫਿਰ ਉਹਨੇ ਮਹਾਰਾਜ ਤੋਂ ਕੁਝ ਹੋਰ ਪੁੱਛਿਆ ਵੀ ਮਹਾਰਾਜ ਮੈਂ ਪ੍ਰਾਣ ਹਾਂ ਫਿਰ ਉਹਨੇ ਪੁੱਛਿਆ ਮੈਂ ਮਨ ਹਾਂ ਮੈਂ ਬੁੱਧੀ ਹਾਂ ਮਹਾਰਾਜ ਕਹਿੰਦੇ ਨਾ ਤੂੰ ਪ੍ਰਾਣ ਹੈ ਨਾ ਤੂੰ ਬੁੱਧੀ ਹੈ ਨਾ ਤੂੰ ਮਨ ਹੈ ਤੂੰ ਇਹਨਾਂ ਤੋਂ ਪਰੇ ਪ੍ਰਭੂ ਦੀ ਜੋਤ ਹੈ ਮਹਾਰਾਜ ਹੁਣ ਟਿਕਾਣੇ ਪਜਾਣਗੇ ਉਹਨੂੰ ਸਮਾਂ ਨਹੀਂ ਹੈ ਸਾਧ ਸੰਗਤ ਜੀ ਇਹ ਪ੍ਰਕਰਨ ਜਿਹੜਾ ਹੈ ਬੜਾ ਵਿਸਥਾਰ ਵਾਲਾ ਹੈ ਔਰ ਇਹੀ ਪ੍ਰਕਰਨ ਦਸਮ ਪਾਤਸ਼ਾਹ ਦੀ ਕਥਾ 'ਚ ਵੀ ਆਉਂਦਾ ਜਦੋਂ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਦੱਸਦੇ ਹੈ ਅਗਿਆਨ ਕੀ ਹੈ ਮਾਇਆ ਕੀ ਹੈ ਅਵਿੱਦਿਆ ਕੀ ਹੈ ਜਨਮ ਮਰਨ ਦਾ ਚੱਕਰ ਕਿਵੇਂ ਪੈਂਦਾ ਹੈ ਜੀਵ ਕਿਵੇਂ ਬਣਦਾ ਹੈ ਅਤੇ ਮੁਕਤ ਕਿਵੇਂ ਹੁੰਦਾ ਹੈ ਉਹ ਆਪਾਂ ਸਰਵਣ ਕਰਾਂਗੇ ਗੁਰੂ ਸਾਹਿਬ ਅੱਗੇ ਅਰਦਾਸਾਂ ਹੀ ਕਰੀਏ ਕਿਉਂਕਿ ਜੋ ਅਸੀਂ ਸੁਣਦੇ ਹਾਂ ਉਹ ਗੁਰੂ ਕਿਰਪਾ ਨਾਲ ਹੀ ਮਨ 'ਚ ਵੱਸ ਸਕਦਾ ਹੈ ਸੁਣਨ ਨਾਲ ਨਹੀਂ ਇਕੱਲਾ ਸੁਣਨਾ ਚਾਹੀਦਾ ਪਰ ਸੁਣ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਜੋ ਸੁਣਿਆ ਉਹ ਮਨ 'ਚ ਵੱਸੇ ਤਾਂ ਸਾਡਾ ਇਹ ਮਨੁੱਖਾ ਜੀਵਨ ਇਹ ਗੇੜਾ ਇੱਥੇ ਆਉਣਾ ਸਫਲਾ ਹੋ ਜਾਵੇ ਵਾਹਿਗੁਰੂ ਆਏ